गुरु रूप साध संगत जी फतेह प्रवान करने वाहिगुरु जी का खालसा वाहिगुरु जी की फतेह। परिपूर्ण परमात्मा ने अपनी सृजना की साकार जगत जो आकार रखता है ऐसा बनाया है कि दो रंगी है, एक रंगी नहीं है, पर उसका मकसद भी है। अगर अंधकार ही नहीं है तो प्रकाश की कोई महिमा नहीं बनती। प्रकाश महान है इस करके महान है कि अंधकार है। सुगंधी की महिमा इस वास्ते है क्योंकि दुर्गंध भी है। इस हिसाब नाल बुरा भला कुछ भी नहीं है। जब अंधेरे करके ही प्रकाश की महिमा है तो फिर अंधेरे की निंदा केड़ी गल है, अंधेरे नूं भंडना केड़ी गल है। पर प्रभु ने एक दी महिमा नूं बनाण वास्ते दूसरा बनाया। अगर करूपता ही नहीं है तो सौपण भी की महिमा। अगर मैल ही नहीं है तो निर्मलता भी कई गुण रह जाते हैं। इस तरह गिणते जाओ सारा संसार दो रंगी है। दुख करके सुख दी महिमा है, पाप करके उन दी वड़ियाई है, अज्ञान करके ज्ञान सार्थक है। तुसी किसी भी महिमा नु वेखोगे वो दूजे करके। सिर्फ प्रकाश ही प्रकाश होवे, अंधेरा कभी होवे ही ना, तो फिर प्रकाश दी की महिमा रह जाएगी। गहराई न लेना इसमें, कल्ली वस्तु दी कोई महिमा नहीं रह जाती। अगर चानना ही चानना है, अंधेरा चानने की महिमा बना रहा है। जगत दो रंगी है, जब दो रंगी है तो चुनाव करने का हक, चुनाव करने का मौका सिर्फ मनुख नूं दिता है, पशुआं नूं नहीं। पशु अंधेरे विच चानना नहीं कर सके, अंधेरे च ही रहना पैंदा। दीवियां दा जन्म, मोमबत्तियां दा जन्म, इलैक्ट्रिक लाइट दा जन्म मनुखा ने कीता है, पशुआं ने नहीं। अंधेरा है तो कोई गल नहीं, अंधेरे च रह लवांगे। रोशनी है तो रोशनी च रह जावांगे। गंदगी है तो गंदगी च रह जावांगे। साफ सुथरी जगह है तो सुथरी जगह च रह जावांगे। प्यासे पशु मैला पानी भी पी लेंदे ने, गदला पानी भी पी लेंदे ने, लेकिन मनुख नूं चुनाव करन दा मौका दिता है, मनुख नूं चुनाव करन दी समझ दिती है, मनुख नूं चुनाव करन दी हिम्मत दिती है, तौफीक दिती है, मौका तो दिता है, शक्ति भी दिती है। लेकिन बदकिस्मती यह है कि अक्सर मनुख गलत चुनाव करता है, चुनाव गलत करता है। चुनाव दे गलत करदे हां जिंदगी सारी गलत हो जाती है। मनुख चुनाव ठीक कर सके, चुनाव करने दे किधरे भुल ना कर बैठे। धन गुरु नानक देव जी महाराज किन्ने दिन तक ते प्रीख्या लेंदे रहे ਇਹ ਜਿਹੜੀ ਗੁਰੂ ਦੀ ਜੋਤ ਹੈ ਇਹ ਕਿੱਥੇ ਟਿਕਾਈਏ? ਜੋਤ ਨੂੰ ਟਿਕਾਣਾ ਪੈਂਦਾ ਤਾਂ ਕਿ ਅੱਗੇ ਕੰਮ ਕਰਦੀ ਰਹੇ। ਮੈਂ ਪ੍ਰਥਮ ਵੀ ਅਰਜ਼ ਕੀਤੀ ਹੈ, ਸਾਇੰਸ ਬੜੀ ਵਿਕਸਿਤ ਹੋਈ ਹੈ ਅੱਜ ਦੀ, ਇੱਕ ਸਰੀਰ ਦੇ ਇੰਦਰੇ ਦੂਜਿਆਂ ਲੋਕ ਲਗਾ ਦਿੱਤੇ ਜਾਂਦੇ ਨੇ। ਕਿਡਨੀ ਕਿਸੇ ਦੀ ਹੈ ਪਰ ਲਾਈ ਕਿਸੇ ਨੂੰ ਗਈ ਹੈ। ਖੂਨ ਤੇ ਕਿਸੇ ਦਾ ਹੈ ਪਰ ਪਾਇਆ ਕਿਸੇ ਵਿੱਚ ਗਿਆ ਹੈ। ਅੱਖਾਂ ਤੇ ਕਿਸੇ ਦੀਆਂ ਨੇ, ਲਗਾਈਆਂ ਕਿਸੇ ਨੂੰ ਗਈਆਂ ਨੇ। ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਯਾਦ ਆ ਜਾਂਦੇ ਨੇ ਮੈਨੂੰ, ਭਾਈ ਸਾਹਿਬ ਭਾਈ ਗੁਰਮੁਖ ਸਿੰਘ ਦੀਵਾਨਾ ਵੈਨਕੂਵਰ ਸ੍ਰੀ ਗੁਰੂ ਸਿੰਘ ਸਭਾ ਵਿੱਚ ਬੜੇ ਲੰਬੇ ਸਮੇਂ ਤੱਕ ਗ੍ਰੰਥੀ ਸਨ। ਅਕਸਰ ਮੈਂ ਜਾਂਦਾ ਰਹਿੰਦਾ ਸੀ, ਮਿਲਦੇ ਰਹਿੰਦੇ ਸੀ, ਪਰ 7-8 ਸਾਲ ਪਹਿਲੇ ਮੈਂ ਗਰੀਬ ਅਜੀਬ ਘਟਨਾ ਦੇਖੀ। ਮੈਂ ਬਾਰ ਬਾਰ ਉਹਨਾਂ ਦਾ ਚਿਹਰਾ ਦੇਖਾਂ, ਉਹਨਾਂ ਦੀ ਅੱਖਾਂ ਨੀਲੀਆਂ ਸਨ। ਮੈਂ ਸੋਚਦਾ ਰਿਹਾ ਕੋਈ ਬਿਮਾਰੀ ਦੇ ਕਾਰਨ ਕਰਕੇ ਨੀਲੀਆਂ ਹੋ ਗਈਆਂ ਨੇ, ਅੱਖਾਂ ਤੇ ਇਹਨਾਂ ਦੀਆਂ ਕਾਲੀਆਂ ਸਨ, ਤੇ ਨੀਲੀਆਂ ਅੱਖਾਂ ਨਾਲ ਚਿਹਰਾ ਵੀ ਕੁਝ ਹੋਰ ਦਾ ਹੋਰ ਲੱਗੇ। ਦੂਰ ਦੇ ਬੰਦੇ ਨੂੰ ਤੇ ਮੁਗਲਤਾ ਵੀ ਪੈ ਸਕਦਾ ਸੀ ਇਹ ਉਹ ਬੰਦੇ ਨਹੀਂ ਨੇ। ਮੇਰੀ ਇਹ ਹਾਲਤ ਵੇਖ ਕੇ ਭਾਈ ਗੁਰਮੁਖ ਸਿੰਘ ਬੋਲ ਪਏ, ਗੈਨੇ ਜੀ ਮੈਂ ਸਮਝਦਾ ਤੁਸੀਂ ਦੁਬਦਾ ਚ ਪਏ ਹੋਇਓ, ਇਹ ਜਿਹੜੀਆਂ ਅੱਖਾਂ ਨੇ ਇਹ ਮੇਰੀਆਂ ਆਪਣੀਆਂ ਨਹੀਂ ਨੇ, ਮੇਰੀਆਂ ਆਪਣੀਆਂ ਅੱਖਾਂ ਖਰਾਬ ਹੋ ਗਈਆਂ ਸਨ, ਡਾਕਟਰਾਂ ਨੇ ਕੱਢ ਦਿੱਤੀਆਂ। ਇਹ ਮੈਨੂੰ ਆਈ ਬੈਂਕ ਦੇ ਚੋਂ ਦੋ ਅੱਖਾਂ ਮਿਲੀਆਂ ਨੇ, ਇਹ ਕਿਸੇ ਗੋਰੇ ਅੰਗਰੇਜ਼ ਦੀਆਂ ਅੱਖਾਂ ਨੇ, ਇਹ ਉਹ ਲਗਾਈਆਂ ਗਈਆਂ ਨੇ। ਮੈਂ ਇੱਕ ਅੰਗਰੇਜ਼ ਦੀ ਅੱਖਾਂ ਨਾਲ ਤੁਹਾਨੂੰ ਦੇਖ ਰਿਹਾ, ਆਪਣੀ ਅੱਖਾਂ ਨਾਲ ਨਹੀਂ। ਸਾਇੰਸ ਦਾ ਕਮਾਲ, ਅੱਖਾਂ ਤੇ ਕਿਸੇ ਦੀਆਂ ਨੇ, ਲਗਾਈਆਂ ਗਈਆਂ ਨੇ ਦੂਜੇ ਸਰੀਰ ਨੂੰ। ਕਿਡਨੀ ਕਿਸੇ ਦੀ ਹੈ, ਲਗਾਈ ਗਈ ਹੈ ਦੂਸਰੇ ਨੂੰ। ਖੂਨ ਤੇ ਕਿਸੇ ਦੇ ਸਰੀਰ ਦਾ, ਕੱਢ ਕੇ ਪਾ ਦਿੱਤਾ ਗਿਆ ਦੂਜੇ ਦੇ ਸਰੀਰ ਵਿੱਚ। ਸਾਇੰਸ ਇਸ ਸਫਲਤਾ ਨੂੰ ਪ੍ਰਾਪਤ ਕਰ ਚੁੱਕੀ ਹੈ, ਇੱਕ ਸਰੀਰ ਦੇ ਅੰਗ ਦੂਜੇ ਸਰੀਰ ਵਿੱਚ ਲਗਾ ਦੇਣ। ਧਰਮ ਸੰਤ ਅਵਤਾਰੀ ਪੁਰਸ਼ ਆਦਿ ਕਾਲ ਤੋਂ ਇਸ ਨੂੰ ਪ੍ਰਯੋਗ ਵਿੱਚ ਲੈਂਦੇ ਰਹੇ ਨੇ ਕਿ ਜੋ ਰੱਬੀ ਜੋਤ ਸਾਡੇ ਕੋਲ ਹੈ ਇਹਨੂੰ ਕੱਢ ਕੇ ਕਿਸੇ ਹੋਰ ਵਿੱਚ ਟਿਕਾ ਦੇਈਏ। ਪਰ ਗੁਰੂ ਦਾ ਸ਼ਬਦ, ਗੁਰੂ ਦੀ ਜੋਤੀ, ਉਹ ਚਾਨਣਾ, ਉਹ ਪ੍ਰਕਾਸ਼ ਟਿਕ ਸਕੇ ਐਸਾ ਹਿਰਦਾ ਚਾਹੀਦਾ ਹੈ। ਜੈਸੇ ਆਮ ਕਹਾਵਤ ਹੈ, ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਚ ਰਹਿੰਦਾ ਹੈ, ਕਥਾ ਇਸ ਢੰਗ ਨਾਲ ਪ੍ਰਚਲਿਤ ਹੈ। ਸ਼ੇਰਨੀ ਦਾ ਦੁੱਧ ਸੋਨੇ ਦੇ ਕੰਚਨ ਦੇ ਭਾਂਡੇ ਚ ਰਹਿੰਦਾ ਹੈ, ਕਿਸੇ ਹੋਰ ਭਾਂਡੇ ਵਿੱਚ ਪਾਈਏ ਫਟ ਜਾਂਦਾ ਹੈ, ਫਟ ਜਾਂਦਾ। ਹੁਣ ਅਵਲ ਤੇ ਸ਼ੇਰਨੀ ਦਾ ਦੁੱਧ ਕੱਢਣਾ ਬੜਾ ਔਖਾ, ਫਿਰ ਉਹਨੂੰ ਟਿਕਾਉਣ ਵਾਸਤੇ ਸੋਨੇ ਦਾ ਭਾਂਡਾ, ਇਹ ਦੋਵੇਂ ਗੱਲਾਂ ਕਠਿਨ ਨੇ, ਬੜੀਆਂ ਕਠਿਨ ਨੇ। ਅਵਲ ਤੇ ਇਹ ਸਮਰੱਥਾ ਵੀ ਕਿਸੇ ਕੋਲ ਆਉਂਦੀ ਹੈ ਕਿ ਆਪਣਾ ਅਨੁਭਵ ਕੱਢ ਕੇ ਕਿਸੇ ਦੂਸਰੇ ਨੂੰ ਦੇ ਦੇਣਾ, ਆਪਣਾ ਚਾਨਣਾ, ਆਪਣਾ ਪ੍ਰਕਾਸ਼ ਕੱਢ ਕੇ ਕਿਸੇ ਦੂਸਰੇ ਨੂੰ ਦੇ ਦੇਣਾ। ਉਹ ਜੋ ਰੱਬੀ ਜੋਤ ਜੋ ਰੱਬੀ ਪ੍ਰਕਾਸ਼ ਜਿਸ ਨੂੰ ਗੁਰੂ ਕਹਿੰਦੇ ਨੇ ਚਾਨਣ ਕਹਿੰਦੇ ਨੇ ਪ੍ਰਕਾਸ਼ ਕਹਿੰਦੇ ਨੇ ਗੁਰੂ ਨਾਨਕ ਨੇ ਆਪਣੇ ਸਰੀਰ ਚੋਂ ਕੱਢ ਕੇ ਭਾਈ ਲੈਣੇ ਦੇ ਅੰਦਰ ਪਾ ਦਿੱਤਾ ਕਿ ਜੋਤ ਹੀ ਗੁਰੂ ਸੀ ਤੂੰ ਕੱਲ ਤੱਕ ਤੇ ਭਾਈ ਲੈਣਾ ਗੁਰੂ ਨਾਨਕ ਦੀ ਪਰਿਕਰਮਾ ਕਰਦੇ ਸਨ ਅੱਜ ਗੁਰੂ ਨਾਨਕ ਲੈਣੇ ਦੀ ਪਰਿਕਰਮਾ ਪੇ ਕਰਦੇ ਲੈਣੇ ਦੀ ਫੇਰ ਆਈ ਨਾਨਕਾ ਦੋਹੀ ਖੱਟੀ ਹੈ ਕੱਲ ਤੱਕ ਭਾਈ ਲੈਣਾ ਆਪਣਾ ਮਸਤਕ ਗੁਰੂ ਨਾਨਕ ਦੇ ਕਦਮ ਤੇ ਰੱਖਦੇ ਸਨ ਕਦਮਾਂ ਤੇ ਅੱਜ ਗੁਰੂ ਨਾਨਕ ਨੇ ਆਪਣਾ ਮਸਤਕ ਲੈਣੇ ਦੇ ਕਦਮਾਂ ਤੇ ਰੱਖ ਦਿੱਤਾ ਕਿਉਂ ਜਿਸ ਜੋਤ ਕਰਕੇ ਨਾਨਕ ਗੁਰੂ ਨਾਨਕ ਸਨ ਉਹ ਜੋਤ ਲੈਣੇ ਦੇ ਅੰਦਰ ਟਿਕ ਗਈ ਉਹ ਦੂਜੇ ਗੁਰੂ ਨਾਨਕ ਕਹਿਲਾਏ ਗੁਰੂ ਅੰਗਦ ਕਹਿਲਾਏ ਗੁਰੂ ਤੇ ਟਿਕ ਗਿਆ ਲੈਣੇ ਦੇ ਅੰਦਰ ਤੋ ਨਾਨਕ ਨੂੰ ਮੱਥਾ ਟੇਕਣਾ ਪਿਆ ਟੇਕਣਾ ਪਿਆ ਆਦਿ ਕਾਲ ਤੋਂ ਕਦੇ ਕਦਾਈ ਕੋਈ ਥੋੜੇ ਇਸ ਤਰ੍ਹਾਂ ਦੇ ਪੁਰਸ਼ ਹੋਏ ਨੇ ਆਪਣੇ ਅੰਦਰ ਦੀ ਜੋਤ ਕੱਢ ਕੇ ਕਿਸੇ ਦੂਸਰੇ ਚ ਪਾ ਦੇਣੀ ਯਕੇ ਬਾਦੀਗਰੇ ਦਸ ਸਰੀਰਾਂ ਵਿੱਚ ਐਸਾ ਕੀਤਾ ਗਿਆ ਤੇ ਸਰੀਰ ਤੇ ਘਰ ਹੈ ਵੱਡੇ ਘਰ ਨੂੰ ਅਰਬੀ ਵਿੱਚ ਮਹੱਲਾ ਕਹਿੰਦੇ ਨੇ ਮਹੱਲੇ ਦਾ ਮਤਲਬ ਇਹ ਨਹੀਂ ਜਿਵੇਂ ਅਸੀਂ ਗੱਡੀ ਨੂੰ ਮਹੱਲਾ ਕਹਿੰਦੇ ਹਾਂ ਅਰਬੀ ਦਾ ਲਫ਼ਜ਼ ਹੈ ਮਹੱਲਾ ਦਾ ਮਤਲਬ ਹੈ ਬਹੁਤ ਵੱਡਾ ਮਕਾਨ ਜੇ ਵਿੱਚ ਬਹੁਤ ਸਾਰੇ ਕਮਰੇ ਹੋਵਨ ਜਿਹਦਾ ਵਿਹੜਾ ਬਹੁਤ ਵੱਡਾ ਹੋਵੇ ਔਰ ਜੇ ਵਿੱਚ ਬਹੁਤ ਸਾਰੇ ਲੋਕ ਰਹਿ ਸਕਦੇ ਹੋਵਨ ਤਾਂ ਕੁਦਰਤੀ ਗੱਲ ਇਸ ਤਰ੍ਹਾਂ ਦੇ ਵੱਡੇ ਮਹਿਲ ਨਵਾਬਾਂ ਦੇ ਹੁੰਦੇ ਸਨ ਰਾਜੇ ਮਹਾਰਾਜਿਆਂ ਦੇ ਹੁੰਦੇ ਸਨ ਤਾਂ ਵੱਡੇ ਮਕਾਨ ਨੂੰ ਮਹੱਲ ਕਹਿੰਦੇ ਸਨ ਮਹੱਲਾ ਕਹਿੰਦੇ ਸਨ ਜਿੱਥੇ ਗੁਰੂ ਦੀ ਜੋਤ ਟਿਕੇ ਉਹ ਆਮ ਸਾਧਾਰਨ ਘਰ ਨਹੀਂ ਹੈ ਸਾਧਾਰਨ ਮਕਾਨ ਨਹੀਂ ਹੈ ਉੱਥੇ ਮਹੱਲ ਹੈ ਕਿਉਂਕਿ ਗੁਰੂ ਦੇ ਸ਼ਬਦ ਨੇ ਟਿਕਣਾ ਜੋਤ ਨੇ ਟਿਕਣਾ ਪ੍ਰਕਾਸ਼ ਨੇ ਟਿਕਣਾ ਕਿ ਪ੍ਰਕਾਸ਼ ਗੁਰੂ ਹੈ ਅਨੰਤ ਕਾਲ ਤੋਂ ਐਸਾ ਹੁੰਦਾ ਰਿਹਾ ਆਉਂਦਾ ਰਿਹਾ ਇਹਦੀ ਨਕਲ ਕੀਤੀ ਹੈ ਡੇਰੇਦਾਰਾਂ ਨੇ ਵੀ ਕੋਈ ਇੱਕ ਬ੍ਰਹਮ ਗਿਆਨੀ ਹੋਇਆ ਬੈਠ ਗਏ ਨੇ ਉਸਦੀ ਗੱਦੀ ਤੇ ਉਹ ਤੇ ਬ੍ਰਹਮ ਗਿਆਨੀ ਸੀ ਤੇ ਮਹਾਂ ਅਗਿਆਨੀ ਬੈਠ ਗਏ ਡੇਰਿਆਂ ਚ ਲੜਾਈਆਂ ਨੇ ਗੋਲੀਆਂ ਚੱਲਦੀਆਂ ਨੇ ਮੁਕਦਮੇਬਾਜ਼ੀ ਹੈ ਹਰ ਬ੍ਰਹਮ ਗਿਆਨੀ ਆਪਣੇ ਅੰਦਰੋਂ ਜੋਤ ਕੱਢ ਕੇ ਦੂਸਰੇ ਦੇ ਅੰਦਰ ਪਾ ਦੇਵੇ ਨਹੀਂ ਕਰ ਸਕਦਾ ਬਹੁਤ ਵੱਡੀ ਸਿੱਖਿਆ ਤੋਂ ਲੰਘਣਾ ਪੈਂਦਾ ਕਿਸੇ ਡਾਕਟਰ ਨੂੰ ਤਾਂ ਉਹ ਕਿਸੇ ਇੱਕ ਸਰੀਰ ਦੇ ਚੋਂ ਅੰਗ ਕੱਢ ਕੇ ਦੂਸਰੇ ਦੇ ਸਰੀਰ ਵਿੱਚ ਵਿਵਸਥ ਕਰਦਾ ਹੈ ਵਿੱਦਿਆ ਹੈ ਸਿੱਖਣੀ ਪੈਂਦੀ ਬੜੀ ਮਿਹਨਤ ਕਰਨੀ ਪੈਂਦੀ ਹੈ ਔਰ ਡਾਕਟਰ ਨਹੀਂ ਕਰ ਸਕਦਾ ਹਰ ਮਨੁੱਖ ਨਹੀਂ ਕਰ ਸਕਦਾ ਹਰ ਬ੍ਰਹਮ ਗਿਆਨੀ ਹਰ ਸੰਤ ਵੀ ਐਸਾ ਨਹੀਂ ਕਰ ਸਕਦਾ ਉਹ ਆਪਣਾ ਅਨੁਭਵ ਉਂਡੇਲ ਕੇ ਕਿਸੇ ਦੂਸਰੇ ਚ ਪਾ ਦੇਵੇ ਠੀਕ ਹੈ ਬਹੁਤ ਸਾਰੇ ਡਾਕਟਰ ਨੇ ਪਰ ਹਰ ਡਾਕਟਰ ਤੇ ਐਸਾ ਨਹੀਂ ਕਰ ਸਕਦਾ ਨਾ ਕਿਸੇ ਦੀ ਕਿਡਨੀ ਕੱਢ ਕੇ ਦੂਸਰੇ ਚ ਪਾ ਦੇਵੇ ਬਥੇਰੇ ਡਾਕਟਰ ਨੇ ਪਰ ਹਰ ਡਾਕਟਰ ਤੇ ਐਸਾ ਨਹੀਂ ਕਰ ਸਕਦਾ ਨਾ ਕਿਸੇ ਦੀ ਅੱਖਾਂ ਕੱਢ ਕੇ ਦੂਜੇ ਦੇ ਨਾਲ ਫਿੱਟ ਕਰ ਦੇਵੇ ਸੰਤ ਬਥੇਰੇ ਨੇ ਭਗਤ ਬਥੇਰੇ ਨੇ ਆਉਂਦੇ ਨੇ ਬ੍ਰਹਮ ਗਿਆਨੀ ਹੁੰਦੇ ਰਹਿੰਦੇ ਨੇ ਹਰ ਯੁੱਗ ਵਿੱਚ ਭਗਤ ਹੁੰਦੇ ਨੇ ਹਰ ਯੁੱਗ ਯੁੱਗ ਭਗਤ ਉਪਾਇਆ ਪਹਿਜ ਰੱਖਦਾ ਆਇਆ ਰਾਮ ਰਾਜੇ ਭਗਤ ਹਰ ਵਕਤ ਆਉਂਦੇ ਨੇ ਸੰਤ ਹਰ ਵਕਤ ਆਉਂਦੇ ਨੇ ਪਰ ਹਜ਼ਾਰਾਂ ਸਾਲਾਂ ਵਿੱਚ ਕਦੇ ਕਦਾਈ ਕੋਈ ਇਸ ਤਰ੍ਹਾਂ ਦਾ ਸੰਤ ਆਉਂਦਾ ਹੈ ਉਹ ਅਵਤਾਰ ਕਹਿਲਾਉਂਦਾ ਹੈ ਜੋ ਆਪਣੇ ਅੰਦਰੋਂ ਜੋਤ ਕੱਢ ਕੇ ਪ੍ਰਕਾਸ਼ ਕੱਢ ਕੇ ਕਿਸੇ ਦੂਸਰੇ ਦੇ ਅੰਦਰ ਪਾ ਦਿੰਦਾ ਤਾਂ ਕਿ ਇਹ ਪ੍ਰਕਾਸ਼ ਇਹ ਜੋਤ ਜੋ ਕੁਛ ਕਰਨਾ ਚਾਹੁੰਦੀ ਏ ਉਹ ਹੋ ਸਕੇ। ਪਾਇਆ ਤਕਮੀਲ ਤੱਕ ਗੱਲ ਨੂੰ ਪਹੁੰਚਾਇਆ ਜਾ ਸਕੇ। ਤਾਂ ਗੁਰੂ ਨਾਨਕ ਨੇ ਐਸਾ ਕੀਤਾ। ਯਕੇ ਬਾਦ ਇਕਰੇ ਇਸ ਤਰੀਕੇ ਦੇ ਨਾਲ ਜੋ ਹੈ ਸਿਲਸਿਲਾ ਚੱਲਦਾ ਰਿਹਾ। ਪਰਿਪੂਰਨ ਪਰਮਾਤਮਾ ਨੇ ਇਹ ਜੋ ਜਗਤ ਬਣਾਇਆ ਇਹਦੇ ਚ ਭਾਗ ਦੋ ਬਣਦੇ ਨੇ, ਇੱਕ ਨੂੰ ਪਦਾਰਥ ਕਹਿੰਦੇ ਆ, ਇੱਕ ਨੂੰ ਪਰਮਾਤਮਾ ਕਹਿੰਦੇ ਆ। ਪਰਮਾਤਮਾ ਵੀ ਸ਼ਕਤੀ ਏ, ਪਦਾਰਥ ਵੀ ਸ਼ਕਤੀ ਏ। ਪਦਾਰਥ ਦਾ ਸੂਖਸ਼ਮ ਭਾਗ ਨਿਰਾਕਾਰ ਹੈ, ਪਰਮਾਤਮਾ ਦਾ ਅਸਥੂਲ ਭਾਗ ਆਕਾਰ ਵਾਲਾ ਹੈ। ਇੱਕ ਸਾਇੰਟਿਸਟ ਇੱਕ ਵਿਗਿਆਨਕ ਪਦਾਰਥ ਨੂੰ ਤੋੜਦਿਆਂ ਜਿਸ ਬਾਰੀਕ ਹਿੱਸੇ ਤੇ ਪਹੁੰਚਿਆ ਉਸ ਨੂੰ ਕਹਿੰਦਾ ਪਰਮਾਣੂ। ਪਰਮਾਣੂ ਦਿਖਾਈ ਨਹੀਂ ਦਿੰਦਾ, ਸਿਰਫ ਪ੍ਰਣਾਮ ਤੋਂ ਪਤਾ ਚੱਲਦਾ ਕਿ ਹੈ, ਦਿਖਾਈ ਨਹੀਂ ਦਿੰਦਾ। ਪ੍ਰਣਾਮ ਤੋਂ ਪਤਾ ਚੱਲਦਾ ਕਿ ਹੈ, ਮੈਂ ਫਿਰ ਦੁਹਰਾਵਾਂ, ਤੇ ਪਰਮਾਣੂ ਇੱਕ ਸ਼ਕਤੀ ਹੈ। ਦੁਨੀਆਂ ਨੇ ਦੇਖੀ ਏ ਪਰਮਾਣੂ ਦੀ ਸ਼ਕਤੀ। ਜਦ ਐਟਮ ਬੰਬ ਗਿਰਾਇਆ ਗਿਆ ਸੀ, ਪਰਮਾਣੂ ਬੰਬ ਗਿਰਾਇਆ ਗਿਆ ਸੀ, ਅਣੂ ਬੰਬ ਨਾਗਾਸਾਕੀ ਦੇ ਚ ਹਿਰੋਸ਼ਿਮਾ ਦੇ ਚ, 2 ਲੱਖ ਬੰਦੇ 1 ਮਿੰਟ ਦੇ ਚ ਖਾਕ ਹੋ ਗਏ, ਰਾਖ ਹੋ ਗਏ। ਅਣੂ ਦੀ ਸ਼ਕਤੀ ਦੇਖ ਚੁੱਕੇ ਹੈ, ਮਨੁੱਖਤਾ ਦੇਖ ਚੁੱਕੀ ਹੈ। ਪਦਾਰਥ ਦਾ ਸੂਖਸ਼ਮ ਭਾਗ ਪਰਮਾਣੂ ਹੈ। ਪਦਾਰਥ ਦਿਖਾਈ ਦਿੰਦਾ ਹੈ, ਪਰਮਾਣੂ ਨਹੀਂ। ਪਰ ਪ੍ਰਣਾਮ ਤੋਂ ਪਤਾ ਚੱਲਦਾ, ਉਸ ਤੋਂ ਜੋ ਕੁਝ ਹੁੰਦਾ ਹੈ ਉਸ ਤੋਂ ਪਤਾ ਚੱਲਦਾ ਹੈ ਕਿ ਪਰਮਾਣੂ ਹੈ। ਪਰਮਾਤਮਾ ਦਿਖਾਈ ਨਹੀਂ ਦਿੰਦਾ, ਨਹੀਂ ਦਿੰਦਾ। ਪ੍ਰਣਾਮ ਤੋਂ ਪਤਾ ਚੱਲਦਾ ਕਿ ਪਰਮਾਤਮਾ ਹੈ। ਪਰਮਾਤਮਾ ਅਤਿ ਸੂਖਸ਼ਮ ਹੈ, ਪਰਮਾਣੂ ਅਤਿ ਸੂਖਸ਼ਮ ਹੈ। ਪਰਮਾਣੂ ਸ਼ਕਤੀ ਹੈ, ਪਰਮਾਤਮਾ ਸ਼ਕਤੀ ਹੈ। ਇੱਕ ਸਾਇੰਟਿਸਟ ਖੋਜਦਿਆਂ ਪਰਮਾਣੂ ਤੱਕ ਪਹੁੰਚਿਆ, ਇੱਕ ਸੰਤ ਖੋਜਦਿਆਂ ਪਰਮਾਤਮਾ ਤੱਕ ਪਹੁੰਚਿਆ। ਪਰਮਾਣੂ ਦਿਖਾਈ ਤੇ ਨਹੀਂ ਦਿੰਦਾ, ਪ੍ਰਣਾਮ ਤੋਂ ਪਤਾ ਚੱਲਦਾ ਹੈ। ਪਰਮਾਤਮਾ ਦਿਖਾਈ ਨਹੀਂ ਦਿੰਦਾ, ਅੱਖਾਂ ਦਾ ਵਿਸ਼ਾ ਨਹੀਂ ਹੈ, ਪ੍ਰਣਾਮ ਤੋਂ ਪਤਾ ਚੱਲਦਾ ਹੈ। ਪਰਮਾਤਮਾ ਤੋਂ ਜੋ ਕੁਝ ਹੁੰਦਾ ਉਸ ਤੋਂ ਪਤਾ ਚੱਲਦਾ ਕਿ ਹੈ। ਅਤਿ ਸੂਖਸ਼ਮ ਪਰਮਾਤਮਾ, ਅਤਿ ਅਸਥੂਲ ਆਕਾਰ ਇਹ ਸੰਸਾਰ ਦੇ ਰੂਪ ਵਿਚ ਪ੍ਰਗਟ ਹੈ, ਇਸ ਪਦਾਰਥ ਦੇ ਰੂਪ ਵਿਚ ਪ੍ਰਗਟ ਹੈ। ਔਰ ਇਹ ਅਸਥੂਲ ਪਰਮਾਤਮਾ ਪਦਾਰਥ, ਇਸ ਦਾ ਛੋਟਾ ਭਾਗ ਬਾਰੀਕ ਭਾਗ ਪਰਮਾਣੂ, ਇੱਥੇ ਤੱਕ ਸੰਤ ਪਹੁੰਚਿਆ। ਪਰ ਪਰਮਾਣੂ ਦਾ ਵੀ ਕੋਈ ਆਧਾਰ ਹੈ, ਅਗਰ ਪਰਮਾਤਮਾ ਨਹੀਂ ਤਾਂ ਪਰਮਾਣੂ ਵੀ ਨਹੀਂ। ਇਸ ਤੱਕ ਇੱਕ ਸਾਇੰਟਿਸਟ ਨਹੀਂ ਪਹੁੰਚਿਆ, ਇਸ ਵਾਸਤੇ ਵਿਗਿਆਨਕ ਹੈ, ਸੰਤ ਨਹੀਂ ਹੈ। ਸਾਇੰਟਿਸਟ ਹੈ, ਸੰਤ ਨਹੀਂ, ਇਸ ਤੋਂ ਅੱਗੇ ਨਹੀਂ ਜਾ ਸਕਿਆ। ਇਸ ਤੋਂ ਅੱਗੇ ਜਾਣ ਦਾ ਢੰਗ ਕੁਛ ਹੋਰ ਹੈ। ਸ਼ੱਕ ਨੇ ਜਨਮ ਦਿੱਤਾ ਹੈ ਵਿਗਿਆਨ ਨੂੰ, ਸਾਇੰਸ ਨੂੰ। ਸ਼ਰਧਾ ਨੇ ਜਨਮ ਦਿੱਤਾ ਹੈ ਧਰਮ ਨੂੰ, ਅਨੁਭਵੀ ਗਿਆਨ ਨੂੰ। ਸਾਇੰਸਟਿਸ ਕੋਲ ਸ਼ਰਧਾ ਨਹੀਂ ਆਉਂਦੀ, ਉਹ ਜਦ ਵੇਖਦਾ ਹੈ ਤੇ ਭਰੋਸਾ ਕਰਦਾ ਹੈ, ਉਂਝ ਨਹੀਂ ਕਰਦਾ। खोज खोज के जो उसनु दिखाई देवे भरोसा करता है नहीं करता। श्रद्धा दिखाई तो नहीं देंदा पिया परमात्मा हुण मन लईए, अजे उसके प्रणाम का भी नहीं बोल तो फिर मन लईए, बड़ी हिम्मत की गल है, बहुत हिम्मत की गल है। 1,00,000 मनुख किसे सत्संग विच बैठे होवन, माफी मैं पहले मंग लवां, 2-4 मनुख ही ऐसे आउणगे जो पूर्ण तौर ते श्रद्धालु होवन, सब शक नाल भरे होए, सब शक नाल भरे, दिखाई भी नहीं देंदा, अनुभव विच भी नहीं आया, ते हुण भरोसा करिए, श्रद्धा करिए, बड़ी औखी गल है, बड़ी कठिन गल है। इस वास्ते साइंस ते भरोसा वधदा जा रहा है, साइंटिस्ट ते भरोसा वधदा जा रहा है, संत ते भरोसा घटदा जा रहा है, धर्म ते भरोसा घटदा जा रहा है सारी दुनिया च। ये भी महसूस कर देना, क्यों? साइंटिस्ट उसे दा ही दावा करदा जो उसने देखे है ते दिखा सकदा है, संत ते उसकी गल करता है जिसनों वो अनुभव ते कर सकया, दूजे नू अनुभव नहीं करा सकया, करा भी नहीं सकेगा। प्रभु ने एक नियम बनाया, मैं अपनी अखां नाल वेख सकदा, दूजे दी अखां नाल नहीं, मैं अपने कन्ना नाल सुन सकदा, दूजे दे कन्ना नाल नहीं। मां की कितनी ममता क्यों ना होवे अंधे पुत्र नाल, वे बच्चे तू मेरी अखां नाल वे किस तरह वेखेगा, अपनी अखां नाल वेखेगा, कितनी भी मां ममता पई करे, मैं अपनी जबान नाल बोल सकदा, दूजे की जबान नाल नहीं, मैं अपने हथां नाल स्पर्श कर सकदा, दूजे दे हथां नाल नहीं, मैं अपने पैरां नाल चल सकदा, दूजे दे पैरां नाल नहीं, मैं अपनियां अखां नाल वेख सकदा, दूजे दी अखां नाल नहीं। मनुख अपने ही अनुभव प्रकाश नाल परमात्मा नूं महसूस कर सकदा, वेख सकदा, दूजे दे अनुभव नाल नहीं, दूजे दे अनुभव नाल नहीं, अनुभव नहीं दिता जा सकता। कदी कदाई संसार दे इतिहास विच ये घटना घटदी है कि कोई महापुरुष अवतारी पुरुष अपना सारा अनुभव कढ के किसी दूसरे च पा देंदा है, ऐसा गुरु नानक ने किया, अपना हिरदा खाली कर लिया, वो जो दीवा अंदर जग रहा सी वो कढ़ के दूजे दे अंदर रख दिता, हिरदा तैयार सी, जगह तैयार सी, भी ठीक है इतने टिक सकता है, टिका दिता ताकि दीवा होर अगे काम करता रहे। वो जल्दी हुई जोत कदी बुझदी नहीं आती, अपना काम करके महाजोत परमात्मा चलीन हो जाती है, लेकिन परिपूर्ण परमात्मा ने यह जड़ा संसार बनाया इते दो रंगी है, परमात्मा स्वयं अपने आप विच एक रंगी है, वो आनंद ते है दुख नहीं है, वो निर्मल ते है मैला नहीं है, वो महासुगंध ते है दुर्गंध नहीं है, वो महागुण दा सागर ते है औगुण नहीं है। इस तरीके नाल गिनती कर दे लो, वो महान है, उच्चे तो उच्चा है, वड्डे तो वड्डा है, छोटा नहीं है, वो अति सुंदर ते है, करूप नहीं है, नहीं है, लेकिन संसार जो उसने बनाया सुंदर भी है, करूप भी है, सुगंधी भी है, दुर्गंधी भी है, सुख भी है, दुख भी है, निर्मलता भी है, मैल भी है, परमात्मा केवल निर्मल है, मैला नहीं है। एक हर निर्मल जा का अंत न पारावार, गुरु नानक देव जी महाराज कहते हैं। सुख ही सुख है परमात्मा, दुख नहीं है। महासुगंधी है परमात्मा, दुर्गंध नहीं है। महाशक्ति है परमात्मा, कमजोरी नहीं है। थानू बड़े कमजोर मिलेंगे जगत दे, बड़े बलवान मिलेंगे, बड़े कमजोर मिलेंगे, लागर मिलेंगे, शरीर करके कमजोर, धन करके कमजोर, अकल करके कमजोर, कई पक्षों की कमजोरी है। तुसी किसे देख सकते हो, और कई पक्ष की ताकत है, शक्ति है, देख सकते हो। परमात्मा महाशक्ति है, कमजोरी नहीं है। महासुहप्पण है, करूपता नहीं है। महाआनंद है, दुख कलेश नहीं है। महाजीवन है, मौत नहीं है। जगत तो उसने ऐसा बनाया, जीवन भी है मौत भी है, जीवन भी है मौत भी है, ऐसा बनाया उसने। जवानी भी है बुढ़ेपा भी है, जन्म भी है मरण भी है, सुहप्पण भी है करूपता भी है, निर्मलता भी है मैल भी है, सुगंधी भी है दुर्गंधी भी है। हुण चुनाव असी करना है कि चुनाव करन लगया कुछ मजबूरियां ने, वो मैं थोड़े सामने रखा। अज दे इस महा वाक तो ख्याल लेके प्रेरणा लेके, मनुख सवेरे सवेरे घरों निकलिया, इशनान करके कपड़े साफ सुथरे पहन के शाम नू घर दे चाया है, कि कपड़े ओ नहीं ने जो सवेरे पहन के निकलिया सी, ये मुंह मत्था ओ नहीं है, कुछ मैला हो गया। हलाद आलूदगी है, पहनती है, कपड़े कुछ ना कुछ मैले हो गए, भावे कितने संभाल के भावे कितने यतन नाल उन्हें रखे हो गए, मैले हो जाए। हाथ भी कुछ ना कुछ मैले हो गए, मुंह मत्था भी मैला होगा। अगर धोवे ना साफ ना करे तो रोज रोज मैल वद्दी जाएगी, वद्दी जाएगी, वद्दी जाएगी, मैल देते मैल पहनी जाएगी, पहनी जाएगी, पहनी जाएगी। महीनिया बदी कोई उस कपड़े नू ना धोवे तो कपड़े का रंग भी खो जाएगा, कपड़े का रूप भी खो जाएगा, बस मैल दिखाई देगी और कुछ भी नहीं। हाथ नहीं धोंदा, मुंह नहीं धोंदा तो एक दिन मैल ही दिखाई देगी, इसका मुंह मत्था नहीं दिखाई देगी, हाथ नहीं दिखाई देगा। मैं इस तरह के कुछ देखे ने, मेंटली बंदे पागल बंदे घूमते, कई महीनिया तो नहीं नहाए होंगे, उन्हां दियां लत्तां देखो तो लत्तां नहीं दिखाई देंदियां मैल, हथ नहीं दिखाई देंदे मैल, कपड़े नहीं दिखाई देंदे मैल। कपड़ा दो चार महीनिया का मैला होवे, कपड़ा कपड़ा नहीं दिखाई देता, मैल दिखाई देती है, मैल दिखाई देती है। सिर्फ दो चार महीने मैल कपड़े की यह हालत कर दी है, कपड़े नो छुपा देती है, खुद दिखाई देती है। मैल दी चितनी ताकत, मैल दी चितनी शक्ति, कपड़े का रंग खो गया, कपड़े का रूप खो गया, आप प्रगट हो गई, हूं मैल ही दिखाई देती पी। साडा जिहड़ा ये मन है ना, सूक्ष्म है, इस पे सूक्ष्म मैल पैंदी है, विचारां दी, सोचने दी, यादां दी। गलत सोचनी मन दी मैल है, गलत विचार मन दे मैल है, गलत सोचनी मन दी मैल है, गलत यादां गलत चिंतन मन दी मैल है। मनुख गलत चिंतन कर सके, गलत विचार कर सके, गलत सोच सके। संसार विच इस तरह के विचारां दी भी भरमार है चारों पास। ये विचार भी सूक्ष्म रूप विच तरंगित ने, अंदोलित होंदे ने साडे हिरदे। सिर्फ ऐसी मैल नहीं है कि साडे कपड़े मैले आउंदे ने, साडा मुंह मत्था मैला आउंदा, बल्कि ऐसे भी बाहर विचार पए ने साडा मन मैला आउंदा, छूंदे ने साडे नाल, टच करदे ने। जिस जगह विच जुआरी रोज जुआ खेडदे होवन और कई सालां तो खेड रहे होवन, अगर उठे एक संत भी जाके बैठे, हो सकता है उसके अंदर भी जुआ खेडन का ख्याल आ जाए। आ जाए जिथे शराबी रोज शराब पींदे ने, शराब खाने, अगर उथे मनुख जावे और रोज रोज जावे और उन्होंने शराबियां नु वेखे, वेखदिया वेखदिया एक दिन पीण लग गए, उथे विचार ही इस तरह दे, उथे सोचनी इस तरह की चल रही है, यादा इस तरह दियां चल रही हैं। इस वास्ते आख्या गया कुसंगत तो बचो। कुसंगत बुरे मनुख कोल नहीं बैठना, तन करके मन करके बुरे विचार नू नहीं आण देना मन विच। हुण मैं फिर हाथ जोड़ के माफी मंगा, 10,000 मनुख सत्संग विच बैठे होवन, तन सत्संग विच है,
मन कुसंगत विच बैठा होंदा।
इक्को ही समय मनुख सत्संग विच बैठा है, कुसंगत विच बैठा है, गुस्तखी माफ। और जिहड़ी गिणती है, हो सकदा गलत होवे, प्रभु करे गलत होवे, पर पंच दसी किस तरह लिखे है, 10,000 सत्संगी बैठे होवन, तो मानसिक तल ते कोई एक दो सत्संगी आउंदे ने, मन दे तल ते कुसंगत चलती रहिंदी। कन सत्संग दे च बैठा है, मन कुसंगत दे च बैठा है, गलत विचार चलते पैणे, गलत सोचनी चलती पई है। मेरे साथियों ने एक सज्जन नू हटाया, 4-5 दिन का मेरे कोल आ रहा है और बड़ी जान खांदा, कहिंदे अंदर गलत विचार चलते ने, किस तरह कड्डा। हुण मैं कहा तेरे गलत विचारां तक मेरा हाथ ते नहीं जा सकता, फिर मैं कड्ड के बाहर सुट दिया, इस तरह तो है ही नहीं। शुभ विचार गलत विचारां नू कड्डणगे, शुभ चिंतन माड़े चिंतन नू कड्डेगा। तू सत्संग विच आ, कहने जिस वक्त तुसी कथा करदा मैनू काम ते जाना पैंदा, मैं नौकरी करदा, मैं मजबूरी है, मैं की करूं। तू अमृत वेले उठ के चिंतन कर, प्रभु दा नाम जप। ऐसा नहीं है कि वह पखंड करदा से, मैं उन्हूं रोंदिया होया भी देखिया, कहिंदा की करा, हिंदू वीर है, हिंदू सज्जन है, पे निकल दे रहे, मैं नहीं चाहता। मैं कहा कौन चाहता है मेरा कपड़ा मैला होवे, कौन चाहता है मेरा हाथ मैला होवे, कौन चाहता है मेरा मुंह मत्था मैला होवे, पर हो जाता है, होता है। तो मैं उसने आके तू इतना घबरा भी ना, इतना दुखी भी ना हो, गलत विचार सारे चल रहे हैं, एक कुसंगत सारे चलती, तू चिंता ना कर। गुरु दा दामन पकड़ ते जप कर। तन सारा दिन सत्संग विच बैठा होवे गुस्ताखी माफ, मन सारा दिन कुसंगत विच बैठा होंदा, मन दे तल ते कुसंगत चलती है। इस वास्ते मन दी मैल कुछ होर है, तन दी मैल कुछ होर है। हर जगह ऐसी मैल है, कपड़े मैले हो सकते ने, उम्मीद है फिर मैनू माफ करोगे, कपड़े गुरुद्वारे भी मैले हो सकते ने, मैल ते होंदी है कला विच। ਰੋਜ਼ ਰੋਜ਼ ਉਹੀ ਕੱਪੜੇ ਤੁਸੀਂ ਗੁਰਦੁਆਰੇ ਪਾ ਕੇ ਆਓ, ਬਦਲੇ ਨਾ, ਬਦਲੋ ਨਾ, ਦੋ ਚਾਰ ਦਿਨਾਂ 'ਚ ਦੇਖੋ ਕੱਪੜੇ ਮੈਲੇ ਹੋ ਗਏ ਨੇ ਕਿ ਨਹੀਂ, ਗੁਰਦੁਆਰੇ ਵੀ ਮੈਲੇ ਹੋ ਜਾਣ। ਸਤਸੰਗ ਦੇ 'ਚ ਬੈਠਾ, ਗੁਰਦੁਆਰੇ ਬੈਠਾ ਹੋਇਆ ਵੀ ਮਨ ਮੈਲਾ ਹੁੰਦਾ, ਇਹ ਵੀ ਮਹਿਸੂਸ ਕਰਦੇ ਹਾਂ। ਇਸ ਵਾਸਤੇ ਸਤਸੰਗ ਵਿੱਚ ਬੈਠਾ ਹੋਇਆ ਮਨੁੱਖ ਜ਼ਰੂਰੀ ਨਹੀਂ ਕਿ ਸਤਸੰਗ ਵਿੱਚ ਬੈਠਾ ਹੋਵੇ, ਕਈ ਦਫ਼ਾ ਤੇ ਕੁਸੰਗਤ ਕਰ ਰਿਹਾ ਹੁੰਦਾ। ਮਹਿਲੇ ਵਿਚਾਰ ਮਨ ਦੀ ਮਹਿਲ ਹੈ, ਮਹਿਲੀ ਸੋਚਣੀ ਮਨ ਦੀ ਮਹਿਲ ਹੈ, ਮਹਿਲੀਆਂ ਯਾਦਾਂ ਮਨ ਦੀ ਮਹਿਲ ਹੈ, ਧਨ ਜੋਬਨ ਪ੍ਰਭਤਾ ਦਾ ਹੰਕਾਰ ਮਨ ਦੀ ਮਹਿਲ ਹੈ। ਕਿ ਹੁਣ ਜਿਸਦਾ ਮਨ ਮੈਲ ਹੈ ਤੇ ਸਤਿਗੁਰੂ ਕਹਿੰਦੇ ਨੇ ਮਨ ਮੈਲੇ ਸਭ ਕਿਛ ਮੈਲ, ਤਨ ਧੋਤੇ ਮਨ ਹੱਛਾ ਨਾ ਹੋਏ। ਮੈਨੂੰ ਕਹਿਣ ਦੇਣਾ, ਮੈਂ ਮਾਫ਼ੀ ਬਾਰ ਬਾਰ ਮੰਗਦਾ ਪਿਆ, ਮਨ ਮੈਲੇ ਸਭ ਕਿਛ ਮੈਲ, ਮਨ ਮੈਲ ਹੈ ਇਹਦੀ ਕਥਾ ਕੀਤੀ ਹੋਈ ਵੀ ਮੈਲੀ ਹੈ, ਮਨ ਮੈਲ ਹੈ ਇਹਦੀ ਕਥਾ ਸੁਣੀ ਹੋਈ ਵੀ ਮੈਲੀ ਹੈ, ਮਨ ਮੈਲ ਹੈ ਇਹਦਾ ਕੀਤਾ ਹੋਇਆ ਪਾਠ ਵੀ ਮੈਲ, ਇਹਦਾ ਦਾਨ ਵੀ ਮੈਲ ਹੈ, ਇਹਦਾ ਪੁੰਨ ਵੀ ਮੈਲ ਹੈ, ਇਹਦਾ ਪਰਉਪਕਾਰ ਵੀ ਮੈਲ ਹੈ, ਮਨ ਮੈਲੇ ਸਭ ਕੁਛ ਮੈਲ। ਇਹਦਾ ਸਤਸੰਗਤ ਵਿੱਚ ਬੈਠਣਾ ਵੀ ਮੈਲ ਹੈ, ਕਿਉਂਕਿ ਕੁਸੰਗਤ ਕਰ ਰਹੇ ਹੈ, ਗਲਤ ਸੋਚ ਰਹੇ ਹੈ, ਗਲਤ ਯਾਦਾਂ ਚੱਲ ਰਹੀਆਂ। ਸਤਸੰਗ ਅਗਰ ਕੋਈ ਕਰਦਾ ਹੈ, ਬੈਠਾ ਸਤਸੰਗ ਵਿੱਚ, ਬਸ ਸਿਰਫ ਗੁਰੂ ਨੂੰ ਸੁਣ ਰਿਹਾ, ਅੰਦਰ ਹੋਰ ਕੋਈ ਵਿਚਾਰ ਨਹੀਂ ਚੱਲ ਰਿਹਾ। ਕੀਰਤਨ ਸੁਣਿਆ ਕਰੋ, ਰਾਗੀਆਂ ਨੂੰ ਨਾ ਸੁਣਿਆ ਕਰੋ, ਗੁਰੂ ਨੂੰ ਸੁਣਿਆ ਕਰੋ। ਕੀਰਤਨ ਗੁਰੂ ਦਾ ਹੈ, ਉਹ ਸ਼ਬਦ ਤੇ ਗੁਰੂ ਦਾ ਹੈ, ਰਾਗੀਆਂ ਦਾ ਤੇ ਰੰਗ ਰੂਪ ਹੈ, ਉਹ ਰਾਗੀ ਤੇ ਸਾਜ਼ ਦੀ ਤਰ੍ਹਾਂ ਨੇ। ਜਿਵੇਂ ਬਾਜਿਆਂ ਦਾ ਰੰਗ ਰੂਪ ਹੈ, ਤਬਲੇ ਦਾ ਰੰਗ ਰੂਪ ਹੈ, ਰਾਗੀਆਂ ਦਾ ਰੰਗ ਰੂਪ ਹੈ, ਤੁਸੀਂ ਜੁੜੋ ਸ਼ਬਦ ਨਾਲ ਔਰ ਪੂਰੀ ਇਕਾਗਰਤਾ ਨਾਲ ਜੁੜੋ। ਸਾਰੇ ਰਾਗੀਆਂ ਨਾਲ ਜੁੜਦੇ ਨੇ, ਗੁਰੂ ਨਾਲ ਤੇ ਕੋਈ ਕੋਈ ਜੁੜਦਾ, ਸਾਰੇ ਸਾਜ਼ਾਂ ਨਾਲ ਜੁੜਦੇ ਨੇ, ਵਾਜਿਆਂ ਨਾਲ ਜੁੜਦੇ ਨੇ, ਗੁਰੂ ਨਾਲ ਤੇ ਕੋਈ ਕੋਈ ਜੁੜਦਾ, ਇਹ ਵੀ ਮੈਂ ਸੁਣ। ਸਾਰੇ ਰਾਗੀਆਂ ਦੀ ਆਵਾਜ਼ ਨਾਲ ਜੁੜਦੇ ਨੇ, ਗੁਰੂ ਦੀ ਆਵਾਜ਼ ਨਾਲ ਤੇ ਕੋਈ ਕੋਈ ਜੁੜਦਾ, ਉਹਦੀ ਆਵਾਜ਼ ਬੜੀ ਸੁੰਦਰ ਹੈ। ਉਹ ਪੁਰਖਾ ਤੂੰ ਕਦੀ ਆਖ ਵੀ ਸਹੀ, ਸ਼ਬਦ ਬੜਾ ਮਹਾਨ ਹੈ, ਸ਼ਬਦ ਤੋਂ ਮੈਨੂੰ ਬੜੀ ਕੁਛ ਪ੍ਰਾਪਤੀ ਹੋਈ ਹੈ, ਕੋਈ ਨਹੀਂ, ਉਹਦਾ ਕੰਠ ਬੜਾ ਸੁੰਦਰ ਹੈ, ਵਾਜਾ ਬੜਾ ਗਜ਼ਬ ਦਾ ਵਜਾਉਂਦਾ ਹੈ, ਤਬਲੇ ਦੀ ਧੁਨ ਬਾ ਕਮਾਲ ਹੈ, ਦਸਤਾਰ ਬੜੀ ਸੋਹਣੀ ਸਜਾਉਂਦਾ ਹੈ, ਸਟੇਜ ਤੇ ਬੈਠਾ ਹੋਇਆ ਚੰਗਾ ਲੱਗਦਾ ਹੈ, ਇਹ ਵੀ ਮੈਂ ਲੋਕਾਂ ਕੋਲ ਸੁਣਦਾ ਹੈਰਾਨ ਹੋ ਜਾਂਦਾ। ਰਾਗੀਆਂ ਨੂੰ ਦੇਖਣ ਆਉਂਦੇ ਨੇ, ਰਾਗੀਆਂ ਨੂੰ ਸੁਣਨ ਆਉਂਦੇ ਨੇ, ਕੌਣ ਗੁਰੂ ਨੂੰ ਦੇਖਣ ਆਉਂਦੇ ਤੇ ਕੌਣ ਗੁਰੂ ਨੂੰ ਸੁਣਦਾ। ਸਤਸੰਗ ਵਿੱਚ ਬੈਠ ਕੇ ਕੁਸੰਗਤ ਚੱਲਦੀ ਰਹਿੰਦੀ, ਮਨ ਮੈਲੇ ਸਭ ਕੁਛ ਮੈਲਾ। ਰਾਗੀਆਂ ਦੀ ਮਹਿਮਾ ਤੇ ਬਣ ਜਾਂਦੀ ਹੈ, ਜੀਵਨ ਵਿੱਚ ਗੁਰੂ ਦੀ ਮਹਿਮਾ ਨਹੀਂ ਬਣਦੀ। ਧੰਨਵਾਦ ਕਰੀਏ ਰਾਗੀਆਂ ਦਾ ਠੀਕ, ਔਰ ਉਹੀ ਹਿਰਦਾ ਧੰਨਵਾਦ ਕਰ ਸਕਦਾ ਹੈ ਜਿਸ ਨੇ ਰਾਗੀ ਕੋਲ ਕੀਰਤਨ ਸੁਣਿਆ ਤੇ ਇੰਜ ਸੁਣਿਆ ਜਿਵੇਂ ਗੁਰੂ ਨੂੰ ਸੁਣ ਰਿਹਾ, ਸ਼ਬਦ ਨਾਲ ਸੁਰਤ ਜੁੜ ਗਈ ਹੈ। ਚਲੋ ਸਾਜ਼ ਦਾ ਵੀ ਧੰਨਵਾਦ, ਤਬਲੇ ਦਾ ਵੀ ਧੰਨਵਾਦ, ਰਾਗੀ ਦਾ ਵੀ ਧੰਨਵਾਦ। ਇਸ ਭਾਂਡੇ ਚੋਂ ਸਾਨੂੰ ਭੋਜਨ ਮਿਲ ਗਿਆ, ਇਸ ਭਾਂਡੇ ਦਾ ਧੰਨਵਾਦ, ਪਰ ਭੁੱਖ ਭਾਂਡਿਆਂ ਨਾਲ ਨਹੀਂ ਮਿਟਦੀ, ਭੋਜਨ ਨਾਲ ਮਿਟਦੀ ਹੈ। ਆਤਮਕ ਆਨੰਦ ਰਾਗੀਆਂ ਤੋਂ ਨਹੀਂ ਮਿਲੇਗਾ, ਗੁਰੂ ਦੇ ਸ਼ਬਦ ਤੋਂ ਮਿਲੇਗਾ। ਤੂੰ ਸ਼ਬਦ ਨੂੰ ਤੇ ਕੋਈ ਕੋਈ ਸੁਣਦਾ ਹੈ, ਸਭ ਰਾਗੀਆਂ ਨੂੰ ਸੁਣ ਦੇਣਾ, ਸ਼ਬਦ ਨੂੰ ਤੇ ਕੋਈ ਕੋਈ ਸੁਣਦਾ ਹੈ, ਸਭ ਗੁਣੀ ਗਿਆਨੀਆਂ ਨੂੰ ਸੁਣ ਦੇਣਾ, ਇਹ ਵੀ ਮਰਜ਼ ਕਰਦੇ ਹਨ। ਇਹੀ ਕਾਰਨ ਹੈ ਹੁੰਦਾ ਕੁਛ ਵੀ ਨਹੀਂ ਹੈ। ਫਿਰ ਮਨ ਮੈਲੇ ਸਭ ਕੁਛ ਮੈਲਾ, ਮਨ ਮੈਲਾ ਹੈ ਇਹਦੇ ਸਾਰੇ ਧਾਰਮਿਕ ਕਰਮ ਕੀਤੇ ਹੋਏ ਮੈਲੇ। ਜੈਸੇ ਧੋਈਏ ਨਾ ਕਿ ਕੱਪੜਾ ਰੋਜ਼ ਰੋਜ਼ ਮੈਲਾ ਹੀ ਹੁੰਦਾ ਜਾ ਰਿਹਾ, ਮੈਲਾ ਹੀ ਹੁੰਦਾ ਜਾ ਰਿਹਾ, ਮੈਲ ਵਧਦੀ ਜਾ ਰਹੀ ਹੈ। ਮਨ ਧੋਈਏ ਨਾ, ਮਨ ਦੋ ਕਿਸ ਤਰ੍ਹਾਂ ਦੋ ਸ਼ਬਦ ਲਾਗੋ ਸਾਬਣ ਤੇ ਪਾਣੀ ਲਾਣਾ ਪੈਂਦਾ ਕੱਪੜੇ ਨੂੰ ਸ਼ਬਦ ਲਗਾਉਣਾ ਪੈਂਦਾ ਮਨ ਨੂੰ ਪਰ ਮਨ ਸ਼ਬਦ ਦੇ ਨੇੜੇ ਜਾਂਦਾ ਨਹੀਂ ਸ਼ਬਦ ਤੇ ਮਨ ਦੇ ਨੇੜੇ ਆਉਂਦਾ ਮਨ ਸ਼ਬਦ ਤੋਂ ਬਚਦਾ ਇੱਕ ਪਾਸੇ ਹੋ ਜਾਂਦਾ ਪਤਾ ਹੈ ਕਿਉਂ ਮਾਨਸਿਕ ਤਲ ਤੇ ਇੱਕ ਨਿਯਮ ਕੰਮ ਕਰਦਾ ਬਹੁਤ ਸਮੇਂ ਤੱਕ ਮਨੁੱਖ ਮਹਿਲ ਵਿਚ ਰਵੇ ਤੇ ਮਹਿਲ ਵਿਚ ਰਹਿਣ ਦੀ ਆਦਤ ਵੀ ਬਣ ਜਾਂਦੀ ਉਸ ਸੂਰ ਮਹਿਲ ਵਿਚ ਰਹਿੰਦਾ ਮਹਿਲ ਵਿਚ ਰਹਿਣ ਦੀ ਉਹਦੀ ਆਦਤ ਬਣ ਗਈ ਉਹਨੂੰ ਨਿਰਮਲ ਥਾਂ ਨਹੀਂ ਚੰਗੀ ਲੱਗਦੀ ਕੌਵਾ ਕਹਾਂ ਕਪੂਰ ਚਰਾਏ ਕਹਿ ਬਿਸੇਰ ਕੋ ਦੁੱਧ ਪਿਆ ਹੈ ਕੌਵੇ ਦੇ ਮੂੰਹ ਵਿਚ ਵੀ ਗੰਦ ਆਉਂਦੀ ਹੈ ਕਹਿ ਕਹਿ ਵੀ ਕਰਦਾ ਬੋਲਣਾ ਵੀ ਗੰਦਾ ਇਹਦੇ ਮੂੰਹ ਚ ਅਸੀਂ ਕਪੂਰ ਨਹੀਂ ਦੇਖ ਸਕਦੇ ਸੁਗੰਧੀ ਨਹੀਂ ਦੇਖ ਸਕਦੇ ਆਦਤ ਹੈ ਸੂਰ ਦੀ ਚਿੱਕੜ ਵਿਚ ਰਹਿਣ ਦੀ ਗਾਥਾ ਹੈ ਭਗਤ ਮਾਲ ਵਿਚ ਪ੍ਰਹਿਲਾਦ ਪ੍ਰਭੂ ਨੂੰ ਫਰਿਆਦ ਕਰਦਾ ਹੈ ਮੇਰੇ ਸਾਰੇ ਨਗਰੀ ਦੇ ਵਾਸੀਆਂ ਨੂੰ ਆਪਣੇ ਚਰਨਾਂ ਨਾਲ ਜੋੜ ਵੈਕੁੰਠ ਧਾਮ ਬਖਸ਼ ਸੂਰ ਨੂੰ ਵੇਖ ਕੇ ਬੜੀ ਚਿੰਤਾ ਮਨ ਵਿਚ ਪੈਦਾ ਹੋਈ ਪ੍ਰਹਿਲਾਦ ਦੀ ਗੰਦਗੀ ਚ ਬੈਠਾ ਹੈ ਤੇ ਸੂਰ ਨੂੰ ਪ੍ਰਹਿਲਾਦ ਕਹਿੰਦੇ ਨੇ ਤਰਸ ਆਉਂਦਾ ਬੜੇ ਜਿਹੜੇ ਸੂਖਸ਼ਮ ਬਿਰਤੀ ਦੇ ਬੰਦੇ ਹੋ ਜਾਂਦੇ ਨੇ ਉਹਨਾਂ ਕੀੜੇ ਮਕੌੜਿਆਂ ਤੇ ਵੀ ਤਰਸ ਆਉਂਦਾ ਪਸ਼ੂਆਂ ਤੇ ਵੀ ਆਉਂਦਾ ਕੀ ਜ਼ਿੰਦਗੀ ਬਤੀਤ ਕਰ ਰਹੇ ਨੇ ਕੁਛ ਵੀ ਨਹੀਂ ਹੈ ਤੇ ਸੂਰ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ ਵੀ ਦੇਖ ਸੂਰ ਮੈਂ ਪਰਮਾਤਮਾ ਅੱਗੋਂ ਪ੍ਰਾਰਥਨਾ ਕੀਤੀ ਹੈ ਤੈਨੂੰ ਵੀ ਬੇਕੁੰਠ ਵਿਚ ਲੈ ਚਲਾਂਗੇ ਤੇ ਸੂਰ ਨੇ ਇਹ ਆਖਿਆ ਉਹਦੀ ਆਪਣੀ ਮਨ ਦੀ ਸੋਚਣੀ ਆਪਣੀ ਮਨ ਦੀਆਂ ਹੀ ਗੱਲਾਂ ਨੇ ਜਿਸ ਨੂੰ ਭਗਤ ਲੋਕ ਇਸ ਢੰਗ ਨਾਲ ਬਿਆਨ ਕਰ ਦਿੰਦੇ ਤੇ ਸੂਰ ਨੇ ਇਹ ਆਖਿਆ ਭਗਤ ਜੀ ਉੱਥੇ ਚਿੱਕੜ ਮਿਲੇਗਾ ਗੰਦਗੀ ਮਿਲੇਗੀ ਜੇ ਮਿਲਦੀ ਹੈ ਤੇ ਆਪਾਂ ਚੱਲਣਾ ਨਹੀਂ ਤੇ ਨਹੀਂ ਉੱਥੇ ਕੀ ਕਰਨਾ ਚਾਹੀਦਾ ਬਹੁਤ ਲੰਬੇ ਸਮੇਂ ਤੱਕ ਝੂਠ ਦੇ ਚ ਫਰੇਬ ਦੇ ਚ ਠੱਗੀਆਂ ਦੇ ਚ ਪਾਪ ਦੇ ਚ ਲੋਭ ਦੇ ਚ ਕਾਮ ਦੇ ਚ ਹੰਕਾਰ ਵਿਚ ਰਿਹਾ ਹੋਵੇ ਮਨੁੱਖ ਤੋਂ ਮਨ ਦੀ ਆਦਤ ਬਣ ਜਾਂਦੀ ਹੈ ਹੰਕਾਰ ਵਿਚ ਰਹਿਣਾ ਲੋਭ ਵਿਚ ਰਹਿਣਾ ਕਾਮ ਵਿਚ ਰਹਿਣਾ ਪਾਪ ਵਿਚ ਰਹਿਣਾ ਠੱਗੀਆਂ ਵਿਚ ਰਹਿਣਾ ਬੇਈਮਾਨੀ ਵਿਚ ਰਹਿਣਾ ਆਦਤ ਬਣ ਜਾਂਦੀ ਆਦਤ ਬਣ ਜਾਂਦੀ ਇਹਦੇ ਉੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੀ ਪ੍ਰਬਲ ਦਲੀਲ ਦਿੱਤੀ ਹੈ ਸਮਾਂ ਭਾਵੇਂ ਆਉਣ ਲੱਗਾ ਮੁੱਖ ਵਾਕ ਦੇ ਅਰਥ ਵੀ ਮੈਂ ਤੁਹਾਡੇ ਸਾਹਮਣੇ ਰੱਖਣੇ ਨੇ ਸਾਹਿਬ ਕਹਿੰਦੇ ਰਾਤੀ ਹੋਵਨ ਕਾਲੀਆਂ ਸੁੱਪੇ ਦਾ ਸੇਵਨ ਕਾਲੀ ਬੋਲੀ ਰਾਤ ਹੋਵੇ ਮਸਿਆ ਦੀ ਪਰ ਚਿੱਟੀਆਂ ਚੀਜ਼ਾਂ ਤੇ ਚਿੱਟੀਆਂ ਹੀ ਰਹਿੰਦੀਆਂ ਨੇ ਕਾਲੀਆਂ ਨਹੀਂ ਆਉਂਦੀਆਂ ਰਾਤ ਦੀ ਤਾਰੀਕੀ ਰਾਤ ਦੀ ਸਿਆਹੀ ਚਿੱਟੀਆਂ ਚੀਜ਼ਾਂ ਨੂੰ ਸਿਆਹ ਨਹੀਂ ਕਰਦੀ ਦੇਹੋ ਬੱਗਾ ਤੱਪੇ ਗਣਾ ਕਾਲਿਆਂ ਕਾਲੇ ਵਨ ਚਿੱਟਾ ਦਿਨ ਚੜਿਆ ਬੱਗਾ ਦਿਨ ਚੜਿਆ ਪਰ ਕਾਲੀਆਂ ਚੀਜ਼ਾਂ ਤੇ ਕਾਲੀਆਂ ਦਿਨ ਦੀ ਸਫੈਦੀ ਦਿਨ ਦੀ ਚਿਟਿਆਈ ਕਾਲੀਆਂ ਚੀਜ਼ਾਂ ਨੂੰ ਚਿੱਟਾ ਨਹੀਂ ਕਰਦੀ ਗੁਰੂ ਨਾਨਕ ਕਹਿਣਾ ਕੀ ਚਾਹੁੰਦੇ ਨੇ ਪਹਿਲੇ ਪਾਤਸ਼ਾਹ ਜੀ ਦਾ ਵਾਕ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਲੀਲ ਦਿੱਤੀ ਹੈ ਜਦ ਕੋਈ ਮਨੁੱਖ ਪਹਿਲੇ ਪਹਿਲੇ ਕੋਈ ਕਰਮ ਕਰਦਾ ਹੈ ਸ਼ੁਭ ਜਾਂ ਅਸ਼ੁਭ ਚਲੋ ਅਸ਼ੁਭ ਨੂੰ ਲਈਏ ਝੂਠ ਬੋਲਦਾ ਹੈ ਇੱਕ ਕਰਮ ਇਸ ਕਰਮ ਦਾ ਅੰਦਰ ਹਲਕਾ ਜਿਹਾ ਸੰਸਕਾਰ ਬਣ ਗਿਆ ਫਿਰ ਝੂਠ ਬੋਲਿਆ ਫਿਰ ਹੋਰ ਜ਼ਰਾ ਸੰਸਕਾਰ ਪ੍ਰਬਲ ਬਣ ਗਿਆ ਜਿਵੇਂ ਕੋਈ ਮੁਸੱਵਰ ਤਸਵੀਰ ਬਣਾਉਂਦਾ ਪਹਿਲੇ ਤਾਂ ਲਕੀਰਾਂ ਹੀ ਖਿੱਚਦਾ ਨਾ ਤਸਵੀਰ ਮੁਕੰਮਲ ਤੇ ਕਿਸੇ ਵਕਤ ਆਉਂਦੀ ਹੈ ਨਾ ਟਾਈਮ ਲੱਗੇਗਾ ਵਕਤ ਲੱਗੇਗਾ ਅਜੇ ਪਹਿਲੇ ਤਾਂ ਲਕੀਰਾਂ ਹੀ ਲਕੀਰਾਂ ਨੇ ਫਿਰ ਰੰਗ ਭਰਦਾ ਫਿਰ ਨੈਣ ਨਕਸ਼ ਬਣਾਉਂਦਾ ਫਿਰ ਇੱਕ ਦਿਨ ਪੂਰੀ ਤਸਵੀਰ ਪ੍ਰਗਟ ਆਉਂਦੀ ਹੈ ਇੱਕਦਮ ਨਹੀਂ ਆਉਂਦੀ ਮੁਸੱਵਰ ਚਿੱਤਰਕਾਰ ਇਸ ਢੰਗ ਨਾਲ ਬਣਾਉਂਦੇ ਪਹਿਲੇ ਪਹਿਲੇ ਝੂਠ ਬੋਲੇ ਹੈ, ਅੰਦਰ ਸੰਸਕਾਰ ਬਣ ਗਿਆ, ਲਕੀਰਾਂ ਤੇ ਬਣ ਗਈਆਂ, ਫਿਰ ਬੋਲੇ ਜ਼ਰਾ ਹੋਰ ਲਕੀਰਾਂ ਪੈ ਗਈਆਂ, ਫਿਰ ਬੋਲੇ ਰੰਗ ਭਰਨੇ ਸ਼ੁਰੂ ਹੋ ਗਏ, ਬਾਰ ਬਾਰ ਬੋਲਿਆ ਝੂਠ। ਝੂਠ ਬੋਲਣਾ ਸੰਸਕਾਰਾਂ ਦਾ ਸੰਗ੍ਰਹਿ ਹੋ ਕੇ ਸੁਭਾਅ ਬਣ ਗਿਆ, ਆਦਤ ਬਣ ਗਿਆ, ਹੁਣ ਸੁਭਾਅ ਨਹੀਂ ਬਦਲਿਆ ਜਾ ਸਕਦਾ। ਮਹਾਂਪੁਰਸ਼ ਕਰਮ ਬਦਲਦੇ ਨੇ, ਸੰਸਕਾਰ ਬਦਲਦੇ ਨੇ, ਸੁਭਾਅ ਨਹੀਂ ਬਦਲਦੇ, ਨਹੀਂ ਬਦਲ ਸਕਦੇ। ਬੜੇ ਤੋਂ ਬੜੇ ਅਵਤਾਰੀ ਪੁਰਸ਼ ਵੀ ਫੇਲ ਹੋ ਗਏ, ਦੁਰਯੋਧਨ ਦਾ ਸੁਭਾਅ ਨਹੀਂ ਬਦਲ ਸਕੇ ਸ੍ਰੀ ਕ੍ਰਿਸ਼ਨ, ਨਹੀਂ ਬਦਲ ਸਕੇ। 90 ਸਾਲ ਤੱਕ ਔਰੰਗਜ਼ੇਬ ਜ਼ੁਲਮ ਹੀ ਕਰਦਾ ਰਿਹਾ, ਪਾਪ ਹੀ ਕਰਦਾ ਰਿਹਾ। ਫਕੀਰਾਂ ਨੇ ਸਮਝਾਇਆ, ਜਿਨ੍ਹਾਂ ਜਿਨ੍ਹਾਂ ਫਕੀਰਾਂ ਨੇ ਸਮਝਾਇਆ ਕਿ ਜਿਹੜੇ ਜਿਹੜੇ ਫਕੀਰਦਾਰੇ ਦਾ ਪੱਖ ਲੈਂਦੇ ਸਨ, ਔਰੰਗਜ਼ੇਬ ਨੇ ਕਤਲ ਕਰ ਦਿੱਤੇ। ਸਰਮਦ ਨੂੰ ਦਿੱਲੀ ਦੇ ਲਾਲ ਕਿਲ੍ਹੇ 'ਚ ਕਤਲ ਕਰ ਦਿੱਤਾ, ਬੜੇ ਬੜੇ ਬ੍ਰਹਮ ਗਿਆਨੀ ਉਸਨੇ ਕਤਲ ਕਰ ਦਿੱਤੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਜਨੇਊ ਦਾ ਪੱਖ ਲੈ ਲਿਆ, ਟਿੱਕੇ ਦਾ ਪੱਖ ਲੈ ਲਿਆ, ਸ਼ਹੀਦ ਕਰ ਦਿੱਤਾ। ਇਹਨੇ ਕੀ ਪ੍ਰੇਰਣਾ ਲੈਣੀ ਸੀ? ਕਾਰਨ ਜ਼ੁਲਮ ਕਰਨਾ ਉਹਦਾ ਸਿਰਫ ਕਰਮ ਨਹੀਂ ਸੀ, ਉਹਦੇ ਸਿਰਫ ਸੰਸਕਾਰ ਨਹੀਂ ਸਨ, ਆਦਤ ਬਣ ਗਈ ਸੀ, ਸੁਭਾਅ ਬਣ ਗਿਆ ਸੀ। ਸੁਭਾਅ ਨਹੀਂ ਬਦਲਦੇ, ਨਹੀਂ ਬਦਲਦੇ। ਇਹ ਵੀ ਮੈਂ ਅਰਜ਼ ਕਰਾਂ, 17-18 ਦਿਨ ਤੱਕ ਦੁਰਯੋਧਨ ਨੂੰ ਸਮਝਾਉਂਦੇ ਰਹੇ ਨੇ ਸ੍ਰੀ ਕ੍ਰਿਸ਼ਨ। ਹੁਣ ਸ੍ਰੀ ਕ੍ਰਿਸ਼ਨ ਜੈਸਾ ਸਮਝਾਉਣ ਵਾਲਾ ਹੋਵੇ, ਦਲੀਲਾਂ ਜਿਸ ਦੀਆਂ ਦਾਸੀਆਂ ਹੋਣ, ਸ਼ਬਦਾਂ ਦਾ ਜਿਸ ਕੋਲ ਬੜਾ ਭੰਡਾਰ ਹੋਵੇ ਤੇ ਅਨੁਭਵ ਪ੍ਰਕਾਸ਼ ਵੀ ਹੋਵੇ, ਉਹ ਵੀ ਨਾ ਸਮਝਾ ਸਕੇ। ਅਵਤਾਰ ਸਮਝਾਉਣ ਦੇ ਸਫਲ ਹੁੰਦੇ ਨੇ ਕਿਸ ਨੂੰ? ਅਜੇ ਕਰਮ ਸਿਰਫ ਕਰਮ ਹੈ, ਬਦਲਿਆ ਜਾ ਸਕਦਾ ਹੈ। ਅਜੇ ਕਰਮ ਸਿਰਫ ਮਾੜਾ ਮੋਟਾ ਸੰਸਕਾਰ ਬਣਿਆ, ਬਦਲਿਆ ਜਾ ਸਕਦਾ ਹੈ। ਬਾਰ ਬਾਰ ਕਰਮ ਰਿਪੀਟ ਹੋਇਆ, ਦੁਹਰਾਇਆ ਗਿਆ, ਸੰਸਕਾਰ ਬਣ ਕੇ ਸੁਭਾਅ ਬਣ ਗਿਆ, ਨਹੀਂ ਬਦਲੇਗਾ, ਨਹੀਂ ਬਦਲੇਗਾ। ਪਹਿਲੇ ਦਿਨ ਸ਼ਰਾਬ ਪੀਤੀ ਹੈ, ਇਹ ਇੱਕ ਕਰਮ ਹੈ, ਹਲਕਾ ਜਿਹਾ ਸੰਸਕਾਰ ਹੈ, ਛੁਡਾਈ ਜਾ ਸਕਦੀ ਹੈ, ਬਦਲੀ ਜਾ ਸਕਦੀ ਹੈ। ਫਿਰ ਪੀਤੀਏ, ਫਿਰ ਪੀਤੀਏ, ਫਿਰ ਪੀਤੀਏ, ਸੰਸਕਾਰ ਪ੍ਰਬਲ ਹੁੰਦੇ ਗਏ, ਪ੍ਰਬਲ ਹੁੰਦੇ ਗਏ, ਪਰ ਅਜੇ ਵੀ ਸੰਸਕਾਰਾਂ ਦੇ ਚ ਹੈ ਔਰ ਕਰਮ ਹੈ, ਬਦਲੇ ਜਾ ਸਕਦੇ। ਪਰ ਰੋਜ਼ ਰੋਜ਼ ਪੀਂਦਿਆਂ 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 ਸੰਸਕਾਰਾਂ ਦੀ ਪ੍ਰਬਲ ਸੁਭਾਅ ਬਣ ਗਈ, ਆਦਤ ਬਣ ਗਈ, ਹੁਣ ਦੁਨੀਆਂ ਵਿੱਚ ਕੋਈ ਵੀ ਆ ਜਾਏ ਨਹੀਂ ਸਮਝਾ ਸਕਦਾ ਇਸ ਨੂੰ। ਕਵੀ ਤੁਲਸੀ ਕਹਿੰਦੇ ਨੇ, ਫਲੇ ਫੂਲੇ ਨਾ ਬੈਤ ਜਦ ਬਰਸੇ ਸੁਧਾਰਸ, ਮੂਰਖ ਤੋ ਨਾ ਸਮਝੇ ਜੇ ਗੁਰੂ ਮਿਲੇ ਬਿਰੰਚ ਸਮ। ਮੂਰਖਤਾ ਜਿਸ ਦਾ ਸੁਭਾਅ ਬਣ ਗਿਆ, ਬ੍ਰਹਮਾ ਵੀ ਉਸਦੇ ਸੁਭਾਅ ਨੂੰ ਨਹੀਂ ਬਦਲ ਸਕਦਾ। ਕਵੀ ਤੁਲਸੀ ਨਹੀਂ ਬਦਲ ਸਕਦਾ, ਬ੍ਰਹਮੇ ਜੈਸਾ ਸ਼ਾਸਤਰਕਾਰ, ਬ੍ਰਹਮੇ ਜੈਸਾ ਮਹਾਗਿਆਨੀ, ਬ੍ਰਹਮੇ ਜੈਸਾ ਚਤੁਰਮੁਖੀ, ਹਰ ਦਿਸ਼ਾ ਵਿੱਚ ਦੇਖਣ ਵਾਲਾ, ਹਰ ਗੱਲ ਨੂੰ ਸਮਝਣ ਵਾਲਾ, ਮੂਰਖ ਨੂੰ ਨਹੀਂ ਸਮਝਾ ਸਕਦਾ। ਕਿਹੜੇ ਮੂਰਖ ਨੂੰ? ਮੂਰਖਤਾ ਜਿਸ ਦਾ ਸੁਭਾਅ ਹੈ, ਮੂਰਖਤਾ ਜਿਸ ਦੇ ਅਜੇ ਸਿਰਫ ਕਰਮ ਨਹੀਂ ਨੇ, ਕਰਮ ਕਰ ਕਰਕੇ ਸੁਭਾਅ ਬਣ ਗਏ। ਬੁਰਾ ਕਰਮ ਸਿਰਫ ਬੁਰਾ ਕਰਮ ਹੈ, ਬਦਲਿਆ ਜਾ ਸਕਦਾ ਹੈ, ਛੁਡਾਇਆ ਜਾ ਸਕਦਾ ਹੈ, ਛੋੜਿਆ ਜਾ ਸਕਦਾ ਹੈ। ਬੁਰਾ ਕਰਮ ਸਿਰਫ ਬੁਰਾ ਕਰਮ ਨਹੀਂ, ਆਦਤ ਬਣ ਗਈ, ਸੁਭਾਅ ਬਣ ਗਿਆ, ਨਹੀਂ ਛੁਡਾਇਆ ਜਾ ਸਕਦਾ। ਬੜੇ ਬੜੇ ਅਵਤਾਰੀ ਪੁਰਸ਼ ਫੇਲ ਰਹਿ ਗਏ। ਰੋਜ਼ ਰੋਜ਼ ਮੁਹੰਮਦ ਸਾਹਿਬ ਆਪਣੇ ਚਾਚੇ ਨੂੰ ਸਮਝਾਉਂਦੇ ਰਹੇ। ਆਪਦੀ ਗਿਆਤਲੀ ਅਰਜ਼ ਕਰਾਂ, ਛੋਟੇ ਜਿਹੇ ਸਨ, 2 ਸਾਲ ਦੇ, ਆਮਨਾ ਜੋ ਇਹਨਾਂ ਦੀ ਮਾਤਾ ਸੀ ਚਲਾਣਾ ਕਰ ਗਈ, ਯਤੀਮ ਰਹਿ ਗਏ। 6 ਸਾਲ ਦੇ ਸਨ ਤੇ ਪਿਤਾ ਵੀ ਚਲਾਣਾ ਕਰ ਗਏ, ਬਿਲਕੁਲ ਯਤੀਮ ਹੋ ਗਏ, ਚਾਚੇ ਨੇ ਪਾ ਲਿਆ। ਚਾਚੇ ਦਾ ਨਾਂ ਸੀ ਅਬੂ ਤਾਲਬ, ਉਹਨਾਂ ਨੇ ਪਾ ਲਿਆ। ਤੇ ਭਾਈ ਗੁਰਦਾਸ ਕਹਿੰਦੇ ਨੇ, पिता का प्यार ना पड़ोसी पे पाइए, चाचे तो भी नहीं मिल सकता, पड़ोसी तो नहीं मिलेगा। प्यो दा प्यार चाचे तो भी नहीं मिल सकता, ताए तो भी नहीं मिल सकता, प्यो दा प्यार प्यो तो ही मिल सकता। तो पिता भी कोई नहीं, मां भी कोई नहीं, चाचे ने पालिया। कई दफा समझाया मोहम्मद साहब ने जवान होके, जब वो पैगंबर बने उन्होंने अनुभव प्रकाश होया और उन्होंने कहने लगे तुसी बुतां दी पूजा ना करया करो, वो मूर्ति पूजते सन। आखिरी समय तक अबू तालब मूर्ति दी पूजा करता रहा, मोहम्मद साहब दी गल नहीं मनी। तो अबू तालब कहिंदे सन मेरे इन्हां हत्थां ने तैनू पालिया खिडाया, तू मैनू उपदेश करदा, पैगंबर होवेगा जगत लई मेरे लिए नहीं है। उठे फिर अखीर विच मोहम्मद साहब नू कहना पिया, चाचा जान ये थोड़ी आदत बन गई है, वाकई नहीं मैं बदल सकता, आदत बन गई, थोड़ी आदत बन गई। कोई भी कर्म बार बार रिपीट होके संस्कारां दा संग्रह बन के जब आदत बन जाए तो इस आदत नू अवतार भी नहीं छुड़ा सकते। छोटी जबान नाल मैं बहुत वड्डी गल कर रहा, अवतारा ने की बदलना सी, उन्हां दुष्टां ने अवतारा नू सूली ते टंग के रख दिता, जिन्हां नू समझांदे पै सन नहीं समझे, उन्हां ते सूली ते टंग के रख दिता। सुकरात दा भी यही कसूर सी, यूनान हजारां साल तो मूर्ति दी पूजा करदा सी ते सुकरात इसके खिलाफ बोलदा सी, बस इन्ना ही कसूर सी, गिरफ्तार होया। वक्त दी हकूमत ने यह आख्या तू प्रचार बंद कर, क्योंकि लोगों का सुभाव है मूर्ति पूजा करना, लोगों की आदत है, लगता हुक्मरान कोई सियाणा सी जो ऐसा कहना, आदत है सुभाव है, तू बोलना बंद कर। कि सुकरात कहने लगा की करा बोलना, मेरा भी सुभाव मैं नहीं बंद कर सकता, मेरा भी सुभाव बन गया, मेरी भी आदत बन गई। कि जे वो नहीं अपनी आदत बल सद मैं कितों बदलना, मेरी भी आदत बन गई। जैसे कथा ते तुसी सुनी होगी, एक योगी बार बार बिच्छू नू बाहर कढ़दा है, वो बार बार डंग मार रहा है पानी दे, आखिर चेले ने कहा पानी च रहने दे क्यों बार बार कढ़दे हो, थानू डंग मार रहा है। कहिंदे की करिए, डंग मारना एदा सुभाव है ते परोपकार करना मेरा सुभाव, हुण मैं की करना, मैं डंग ते मार नहीं सकता। शेख सादी ने एक बड़ी सोहनी कहानी लिखी है, सगे पाए सहराए नशीने गदी बखशमे के खूनिश दंदां चे कंद। एक लकड़हारा सिर दे लखणा दा गठा चुक के अपने घर दी तरफ आ रहा है, रोज जंगल जांदा सी, लकड़ियां लैंदा सी, घर दे च रखदा सी, ते खरीदार घरों ही लै जांदे सन। आमदिया रस्ते विच कुत्ते ने कट खाधा, बड़ा भारी जख्म बन गया, खून वगया। उस हालत दे जद घर आया, इस लकड़हारे दी सिर्फ इको एक बच्ची सी, नौजवान। अपने बुढ़े प्यो दी ये हालत देखी उन्हों तरस बड़ा आया, वो गुस्से च कहन लगी कि आखिर तुरा तेज दंदा ना बहू, ऐ मेरे अबू थोड़े कोल तेज दंद नहीं सन, जे कुत्ते ने थानू कट खादा तुसी भी कट खाना सी। पता है बुढ़ा लकड़हारा की कहिंदा, अपनी बच्ची दे सिर ते हथ रख के कहिंदा, वा लेकिन ना आया नवायद मरदम सगी, मैं सग नहीं हां, कुत्ता नहीं हां, मनुख हां, मनुख कोल कुत्तियां वाला काम नहीं हो सकता। وہ لیکن نہ آیت ز مردم سگئی. میں مردم منک ہوں, پھر منکھوں کے کتیاں والا کم کے میں کر لوں. کتے نے مینو کٹیا او دا سبھا, میں کیویں کٹا؟ میں منک ہاں, میں کتا نہیں ہوں, میں کس طرح کٹا؟ وہ لیکن نہ آیت ز مردم سگئی. کرم سنسکاراں دا سنگرہ بن کے سبھا بن جائے, نہیں بدلتے, نہیں بدلتے. وقت دے حکمران نے سزائے موت سنائی سقراط نو, زہر دا پیالہ اس وقت یونان دے سزائے موت دین دا ڈنگ سی. پیالہ زہر دا ہاتھ چ پین لگا ہے سقراط, حکمران روک دا ہے. کہندے قانون دی ایک زد دے مطابق میں تینو چھوڑ سکدا اگر تم قبول کریں. سقراط کہندے نے او کی تو اے ملک چھوڑ کے چلا جا, بیل گڈیاں تے گھوڑے گڈیاں تے تو اپنا ساز و سامان بھی لد کے لے جا, پروار بھی لے جا, اسی اے بھی اجازت دیندے ہیں, اے ملک چھوڑ کے چلا جا. سقراط کہندے نہیں, میں ملک نہیں چھوڑ سکتا, میں ایتھن نہیں چھوڑ سکتا. منصف کہندا ہے سزائے موت تو بچ جاویں گا, موت تو بچ جاویں گا. سقراط کہندا ہے نہیں بچاں گا, جتھے جاواں گا اتھے بھی ایہو جیاں دے منک ہون گے کہ تھوڑے جیسے حکمران ہون گے, کوئی آسمان تو تھوڑی ڈگ گئے نے. اتھے بھی میں یہی کچھ بولاں گا, سنگرش ہوے گا, اتھے بھی سزائے موت ہوے گی. ایتھے ہی ٹھیک ہے, ایتھے ہی ٹھیک. سیاں منک سی, پتا سی اس نو کوئی بھی کرم شب کرم سچ بولنا جدا سبھا بن گیا, لکھ بھی جھوٹے کٹھے ہون ادے سبھا نو نہیں بدل سکتے. کبیر نے کہا سنت نہ چھاڑے سنتائی جے کوٹک ملیں اسنت, کروڑا دشٹ مل جان سنت اپنی دیا نہیں چھوڑدا, سنت اپنا پروپکار نہیں چھوڑدا, سنت اپنا سبھا نہیں چھوڑدا. سنت نہ چھاڑے سنتائی جے کوٹک ملیں اسنت, ملیاگر بھویانگم بیڑیو تو سیتلتا نہ تجن. پاویں سپ لپٹے رہندے نے چندن نو, تے چندن انہاں نو بھی سیتلتا دئی جاندا, سگندھی دئی جاندا, انہاں دی زہر نہیں لیندا, اپنی مہک دیندا. انہاں دی زہر نہیں لیندا, اپنی ٹھنڈ دیندا. کروڑاں دشٹ ہون سنت دشٹ پنا نہیں لیندا. کیوں؟ سنت پنا اس دا سبھا بن گیا, دیا اس دا سبھا ہے, سیل سنجم اس دا سبھا ہے, پروکار اس دا سبھا ہے, کوملتا اس دا سبھا ہے, کٹھور پنا دوش دا سبھا ہے. کرم بدل جاندے نے, ستسنگ دی مہما اس واسطے کرم بدلے جا سکدے نے, سنسکار بدلے جا سکدے نے. کرم بار بار رپیٹ ہو کے, بار بار رپیٹ ہو کے سنسکاراں دے سنگرہ بن کے جد سبھا بن جاندے نے, نہیں بدلتے. میرے دیکھے گستاخی ماں کوئی ایک اوتار بھی سبھا بدلن دے سمرتھ نہیں ہویا. سبھا کی بدلنے سن, انہاں نے تے سولی تے چاڑ دیتا, زہر دا پیالہ دے دیتا. سبھا کی بدلنا سی, پنجویں گرو نانک نو تتی توی تے بٹھا دیتا ہے, نہیں بدلتے سبھا. کوئی بھی اشبھ کرم انہوں سبھا نہ بنن دینا, یہی سیانت ہے. اور یہ سوج بوجھ سنگت تو ملتی ہے, ستسنگ تو ملتی ہے. کسی بھی دشٹ کرم نو عادت نہ بنن دینا, کہ ستسنگ دا لاب ہے, گربانی دا لاب ہے. اور جی دشٹ کرم سبھا بن گیا, عادت بن گیا, تو گرو نانک دے بول میں پھر تھوڑے سامنے رکھا, راتی ہوون کالیاں سپے دا سیون, देहो बग्गा तप्पे घना कालियां काले वन चिट्टा दिन चढ़िया बग्गा दिन चढ़िया और कालियां चीजां नू चिट्टा नहीं कर सकता कालियां चीजां कालियां काली बोली रात आई है मसिया दी पर चिटियां चीजा चिटिया ही ने उन्होंने काला नहीं कर सकती जिसका सुभाव सफेद है शुभ है अशुभ नहीं होवेगा ये दिदा सुभाव ही काला है क्रूप है कठोर है दुष्ट है नहीं बदलेगा गुरु नानक ये कह रहे हैं सतगुरुदेव जी महाराज अपने वाक विच ये कह रहे हैं तो मैं अर्ज करा दो चार महीने का कपड़ा मैला होवे मैल दिखाई देती है कपड़ा नहीं दिखाई देता ये जिहड़ा साडा मन है एक दिन का मैल है एक महीने का मैल है या एक साल का या एक जन्म का नहीं इस मन को जन्म जन्म की मल लगी काला होया स्या ये अनंत जन्मां दा मैल है फिर भी मैं अर्ज करा साफ हो सकता है साफ हो सकता है जिड़े जिड़े सत्संग दी तड़प रखते हैं अमृत वेला सुभावक उठ बैठते हैं खिच रखते हैं ये पहचान है कि मलन ता अजे सुभा नहीं बनी दुष्टपना सुभा नहीं बने पर गुरुद्वारे विच भी आके दान की बिरती ना पैदा होवे खोण की बिरती पैदा होवे किवें जेब कटी है किवें गुरुद्वारे वालियां नूं धोखा देईए इत्थे भी अंदर बुरे विचार चलन रंग वेख के रूप वेख के धन वेख के संपदा वेख के और रोज रोज इस तरह होवे तो एक गल स्पष्ट है दुष्टपना इसका सुभाव बन गया कथा कीर्तन नाल कुछ भी नहीं होगा कुछ भी नहीं होगा मेरी जिंदगी का ऐसा तजर्बा है मेरे नाल कुछ सज्जन ती ती चाली चाली साल तो भी रहे हैं जैसे कि चंगी आत्मा भाई कल्याण सिंह ये मेरे नाल चाली साल तो है और बेदाग जिंदगी इन्हां दी चंगे विचार ने उस सज्जन ते हुण नहीं रहा मैं देखिया रोज रोज मैला ही हुंदा गया दुष्टपना उसका वधदा ही गया दिन विच दस बंदियां नाल लड़ ना लवे गाली गलोच ना कर लवे उन्हों चैन नहीं मिलता एक दिन मैं ही उन्हों हाथ जोड़े मैं तो इस तरह है तू मैनू छोड़ के चला जा तेरे करके मैनू गिले बड़े कहने लगा थोड़े नाल रहना भी हुण मेरी आदत बन गई मैं नहीं छोड़ सकता यह भी मेरी आदत बन गई जिस तरह तुसी कहंदे हो गाली गलोच करना लड़ना भी मेरी आदत बन गई मैं नहीं छोड़ सकता साफ कह दिता उस नाल दे साथी जान दे सन बेचारा गुजर गया पिछले साल ही गुजरे जिहड़ा परोपकार करे उहदे नाल भी लड़ पैना जिहड़ा सेवा करे उहनूं भी गालां गुलां कढ देणियां हर वक्त क्रोध च रहना हर वक्त क्रोध च रहना और एक दिन ते उसने कबूल कर लिया गैनी जी मैं नहीं कढ सकदा क्रोध नूं लड़न लई मैनूं कोई बंदा चाहीदा कोई बंदा चाहीदा बस बंदा ही चाहिए भावे उसने कसूर किया भावे नहीं किया इस तरह की आदत सुभाव बन गया से फितरत बन गई कर्म बार बार रिपीट होके संस्कारां दा संग्रह बन के जब आदत बन जाए नहीं छुटती नहीं छुटती इस वास्ते आदत बनाइए शुभ कर्म नो आदत ना बनाइए अशुभ कर्म नो ते लाभ यही होवेगा रोज रोज अशुभ कर्म घटते जा रहे ने शुभ वधदे जा रहे ने इस सत्संग का लाभ है यह लाभ है धन गुरु ਅਮਰਦਾਸ ਜੀ ਮਹਾਰਾਜ ਦਾ ਇਹ ਮਹਾਂਵਾਕ ਇਹ ਵਿੱਚ ਇਸ ਤਰ੍ਹਾਂ ਦਾ ਖਿਆਲ ਦਿੱਤਾ ਹੈ, ਜਿਸ ਦੀ ਤਸ਼ਰੀਹ, ਜਿਸ ਦਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਕੀਤਾ ਹੈ। ਅਖਰੀ ਅਰਥ ਆਪ ਸਰਵਨ ਕਰੋ, ਇੱਕ ਦਫ਼ਾ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ
ਤਨਾਸਰੀ ਮਹੱਲਾ ਤੀਜਾ। ਤੀਜਾ ਜਗ ਮੈਲਾ ਮੈਲੋ ਹੋਏ ਜਾਏ।
ਇਹ ਇਤਨੀ ਗੱਲ ਜ਼ਰੂਰ ਹੈ ਕਿ ਜਗਤ ਵਿੱਚ ਸਿਰਫ ਮਨੁੱਖ ਦੀ ਗੱਲ ਕਰ ਰਹੇ ਨੇ, ਪਸ਼ੂ ਪੰਛੀ ਤੇ ਮੈਲੇ ਜੀ ਰਹੇ ਨੇ, ਉਹ ਸੁਚੇਤ ਨਹੀਂ ਨੇ, ਉਹ ਅਜੇ ਚੁਣਾਵ ਨਹੀਂ ਕਰ ਸਕਦੇ। ਨਿਰਮਲਤਾ ਤੇ ਮੈਲ ਦਾ ਚੁਣਾਵ ਨਹੀਂ ਕਰ ਸਕਦੇ, ਸ਼ੁਭ ਤੇ ਅਸ਼ੁਭ ਦਾ ਚੁਣਾਵ ਨਹੀਂ ਕਰ ਸਕਦੇ। ਕੋਈ ਬੱਕਰੀ ਕਿਸੇ ਦਾ ਖੇਤ ਖਾ ਜਾਵੇ ਤੇ ਅਸੀਂ ਉਸਦੇ ਤੇ ਚੋਰੀ ਦਾ ਇਲਜ਼ਾਮ ਨਹੀਂ ਲਾ ਸਕਦੇ, ਅਦਾਲਤ ਵਿਚ ਨਹੀਂ ਖੜਾ ਕਰ ਸਕਦੇ ਨੇ ਚੋਰੀ ਨਾਲ ਖੇਤ ਖਾ ਲਿਆ। ਕੋਈ ਸੱਪ ਕਿਸੇ ਨੂੰ ਡੰਗ ਮਾਰ ਜਾਏ ਤੇ ਅਗਲਾ ਬੰਦਾ ਮਰ ਜਾਏ ਤੇ ਹੁਣ ਪਕੜ ਕੇ ਇਹਨੂੰ ਥਾਣੇ ਲੈ ਜਾਈਏ ਤੇ ਅਦਾਲਤ ਚ ਲੈ ਜਾਈਏ, ਇਹਨੇ ਕਤਲ ਕੀਤਾ, ਬੰਦਾ ਮਰ ਗਿਆ, ਮੁਕਦਮਾ ਚਲਾਓ ਇਸ ਤੇ। ਸ਼ੇਰ ਕਿਸੇ ਨੂੰ ਚੀਰ ਫਾੜ ਕੇ ਖਾ ਜਾਏ ਤੇ ਫਿਰ ਉਸਦੇ ਉੱਤੇ ਮੁਕਦਮਾ ਚਲਾਈਏ। ਚਿੜੀਆ ਘਰ ਦੇ ਚ ਇੱਕ ਦਫ਼ਾ ਤੇ ਬੱਚੇ ਨੂੰ ਖਾ ਗਿਆ ਸ਼ੇਰ, ਜਿਹੜਾ ਪਾਲਿਆ ਪੋਸਿਆ ਹੋਇਆ ਜੈਪੁਰ ਦੇ ਚ, ਤੂੰ ਕੀ ਮੁਕਦਮਾ ਚਲਾਵਾਂਗੇ ਉਸ ਤੇ? ਨਹੀਂ ਚੱਲ ਸਕਦਾ, ਅਚੇਤ ਨੇ, ਚੁਣਾਵ ਹੀ ਨਹੀਂ ਕਰ ਸਕਦੇ। ਸ਼ੁਭ ਤੇ ਅਸ਼ੁਭ ਦਾ ਉਹ ਚੁਣਾਵ ਨਹੀਂ ਕਰ ਸਕਦੇ, ਸਿਰਫ ਮਨੁੱਖ ਕਰ ਸਕਦਾ। ਇਸ ਵਾਸਤੇ ਸਾਰਾ ਗਿਆਨ ਧਿਆਨ, ਸਾਰੇ ਅਵਤਾਰੀ ਪੁਰਸ਼ਾਂ ਦਾ ਜ਼ੋਰ ਤੇ ਸਤਸੰਗ ਦੀ ਮਹਿਮਾ ਸਿਰਫ ਮਨੁੱਖਾਂ ਲਈ ਹੈ, ਚੁਣਾਵ ਇਹ ਕਰ ਸਕਦਾ। ਸਤਿਗੁਰੂ ਕਹਿੰਦੇ ਰੋਜ਼ ਰੋਜ਼ ਮਨੁੱਖੀ ਜਗਤ, ਜਗ ਮੈਲਾ, ਮਨੁੱਖੀ ਜਗਤ ਮੈਲਾ ਹੀ ਮੈਲਾ ਹੁੰਦਾ ਜਾ ਰਿਹਾ, ਮੈਲਾ ਹੀ ਮੈਲਾ ਹੁੰਦਾ ਜਾ ਰਿਹਾ। ਮਹਿਲ ਵਿੱਚ ਰਹਿਣਾ ਆਦਤ ਬਣ ਗਈ, ਝੂਠ ਵਿੱਚ ਰਹਿਣਾ ਆਦਤ ਬਣ ਗਈ, ਬੇਈਮਾਨੀ ਵਿੱਚ ਰਹਿਣਾ ਆਦਤ ਬਣ ਗਈ, ਕਠੋਰਤਾ ਵਿੱਚ ਰਹਿਣਾ ਆਦਤ ਬਣ ਗਈ, ਠੱਗੀ ਵਿੱਚ ਰਹਿਣਾ ਆਦਤ ਬਣ ਗਈ, ਲੋਭ ਵਿੱਚ ਰਹਿਣਾ ਆਦਤ ਬਣ ਗਈ, ਹੰਕਾਰ ਵਿੱਚ ਰਹਿਣਾ ਆਦਤ ਬਣ ਗਈ। ਰੋਜ਼ ਰੋਜ਼ ਇਹ ਮੈਲਾ ਹੀ ਹੁੰਦਾ ਜਾ ਰਿਹਾ, ਮੈਲਾ ਹੀ ਹੁੰਦਾ ਜਾ ਰਿਹਾ। ਹਾਂਜੀ,
ਆਵਾ ਜਾਏ ਦੂਜਾ ਲੋਭ,
ਜਗਤ ਦਾ ਹੀ ਲੋਭ, ਪਦਾਰਥਾਂ ਦਾ ਲੋਭ ਇਤਨਾ ਬੜਾ ਪ੍ਰਬਲ, ਬਾਰ ਬਾਰ ਜੰਮਦਾ, ਸਮੈਲ ਕਰਕੇ ਬਾਰ ਬਾਰ ਮਰਦਾ, ਜੋਨੀਆਂ ਵਿੱਚ ਭਟਕਦਾ। ਹਾਂਜੀ,
ਦੂਜਾ ਭਾਏ ਸਭ ਪਰਜ ਵਿਗੋਈ,
ਸਾਰੀ ਪਰਜਾ, ਪਰਜ ਸਾਰੀ ਪਰਜਾ ਇਸੇ ਦੂਜੇ ਭਾਗ ਵਿੱਚ ਖੁਆਰ ਹੋ ਰਹੀ ਹੈ, ਇਸੇ ਮਹਿਲ ਵਿੱਚ ਜੀ ਕੇ ਖੁਆਰ ਹੋ ਰਹੀ ਹੈ, ਦੁਖੀ ਹੋ ਰਹੀ ਹੈ। ਹਾਂਜੀ,
ਮਨਮੁਖ ਚੋਟਾਂ ਖਾਏ ਆਪਣੀ ਪਾਤ ਖੋਈ,
ਮਨ ਦੇ ਅਧੀਨ ਚੱਲ ਕੇ ਆਪਣੇ ਮਨ ਨੂੰ ਅਤਿਅੰਤ ਮੈਲਾ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਚੋਟਾਂ ਖਾਂਦਾ, ਅਰਜੁਨੀਆਂ ਦੇ ਜੋ ਹੈ ਭਟਕਦਾ ਹੈ, ਇਹ ਜਗਤ, ਇਹ ਜਗਤ ਦੀ ਮਨੁੱਖਤਾ। ਹਾਂਜੀ,
ਗੁਰ ਸੇਵਾ ਤੇ ਜਾਨ ਨਿਰਮਲ ਹੋਵੇ,
ਗੁਰੂ ਦੀ ਸੇਵਾ ਨਿਰਮਲ ਕਰ ਸਕਦੀ ਹੈ ਸੰਸਕਾਰਾਂ ਨੂੰ, ਗੁਰੂ ਦੀ ਸੇਵਾ ਨਿਰਮਲ ਕਰ ਸਕਦੀ ਹੈ ਕਰਮਾਂ ਨੂੰ। ਹੋ ਸਕਦਾ 20 ਸਾਲ ਤੋਂ ਵੀ ਕੋਈ ਝੂਠ ਬੋਲ ਰਿਹਾ ਹੋਵੇ ਤੇ ਝੂਠ ਬੋਲਣਾ ਅਜੇ ਸੁਭਾਅ ਨਾ ਬਣਿਆ ਹੋਵੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਹਰ ਮਾਨ, ਬੋਲਿਆ ਤੇ ਹੈ ਗਲਤ ਪਰ ਬੋਲਣ ਵਿੱਚ ਪੂਰਾ ਮਨ ਨਹੀਂ ਸੀ ਉਸਦਾ, ਇਰਾਦਾ ਨਹੀਂ ਸੀ, ਇਹ ਸੰਸਕਾਰ ਵੀ ਨਹੀਂ ਬਣਨਗੇ ਪ੍ਰਬਲ ਤੇ ਸੁਭਾਅ ਤੇ ਬਣੇਗਾ ਹੀ। ਇਸ ਨੂੰ ਇਸ ਤਰ੍ਹਾਂ ਵੀ ਲੈ ਲੈਣਾ, ਦੂਜਾ ਰੂਪ ਵੀ ਲੈਣਾ, 30-40 ਸਾਲ ਤੋਂ ਗੁਰਦੁਆਰੇ ਆ ਰਿਹਾ, ਕੀਰਤਨ ਕਥਾ ਵੀ ਉੱਪਰੋਂ ਹੀ ਉੱਪਰੋਂ ਸੁਣਦਾ, ਸਰਦਾ ਵੀ ਕੋਈ ਨਹੀਂ। ਇਹ ਗੁਰਬਾਣੀ, ਇਹ ਸਤਿਗੁਰ ਦੇ ਸ਼ਬਦ, ਇਹ ਵੀ ਇਸਦਾ ਸੁਭਾਅ ਨਹੀਂ ਬਣੇਗਾ, ਇਹ ਕੀਰਤਨ ਸੁਣਨਾ ਇਹਦਾ ਸੁਭਾਅ ਨਹੀਂ ਬਣੇਗਾ, ਇਹ ਵੀ ਜ਼ਿੰਦਗੀ ਨਹੀਂ ਬਣੇਗਾ, ਕਿਉਂਕਿ ਇਹਨੇ ਮਨ ਲਾ ਕੇ। ਸੰਸਕਾਰ ਕਿਹਦੇ ਬਣਦੇ ਨੇ? ਜਿਸ ਕਰਮ ਦੇ ਚ ਮਨ ਜੁੜ ਜਾਏ, ਜਿਸ ਕਰਮ ਦੇ ਚ ਮਨ ਨਹੀਂ ਜੁੜਿਆ ਉਹ ਸਰੀਰਕ ਕਰਮ ਹੈ, ਤੇ ਧਾਰਮਿਕ ਜਗਤ ਦਾ ਸਰੀਰਕ ਕਰਮ ਤੇ ਕਰਮ ਕਾਂਡ ਕਹਿਲਾਉਂਦਾ, ਉਹ ਜ਼ਿੰਦਗੀ ਨੂੰ ਬਦਲਦਾ ਨਹੀਂ, ਸਿਰਫ ਚਲਾਉਂਦਾ, ਬਦਲਦੀ ਨਹੀਂ ਉਹ ਜ਼ਿੰਦਗੀ, ਮਨ ਨਹੀਂ ਬਦਲਦਾ, ਕਿਉਂਕਿ ਮਨ ਨੇ ਤੇ ਕੀਤਾ ਹੀ ਨਹੀਂ, ਸਿਰਫ ਤਨ ਨੇ ਕੀਤਾ, ਹੱਥ ਸੇਵਾ ਕਰਨੇ ਨੇ ਉਹਦੇ ਚ ਮਨ ਨਹੀਂ ਹੈ, ਜ਼ਬਾਨ ਬਾਣੀ ਪੜ੍ਹ ਰਹੀ ਹੈ ਪੂਰਾ ਮਨ ਨਹੀਂ ਹੈ ਉਹਦੇ ਵਿੱਚ। ਬੈਠਾ ਗੁਰਦੁਆਰੇ कीर्तन ਵਿੱਚ ਪੂਰਾ ਮਨ ਨਹੀਂ ਹੈ ਤਾਂ ਇਹ ਪ੍ਰਬਲ ਸੰਸਕਾਰ ਨਹੀਂ ਬਣਨਗੇ। ਇਹ ਸੁਭਾਅ ਵੀ ਨਹੀਂ ਬਣੇਗਾ, ਬਥੇਰਿਆਂ ਦਾ ਨਹੀਂ ਬਣਦਾ, ਕਿਉਂਕਿ ਪੂਰਾ ਮਨ ਨਹੀਂ ਆਉਂਦਾ। ਇਸ ਵਾਸਤੇ ਧਰਮ ਦੀ ਸਾਧਨਾ ਇਹ ਹੈ ਹੀ ਜੋ ਹੈ ਮਨ ਦੀ ਸਾਧਨਾ। ਗੁਰੂ ਦੀ ਸੇਵਾ ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ। ਪਰਮਾਤਮਾ ਦਾ ਨਾਮ ਜਪਣਾ ਪਰਮਾਤਮਾ ਦੀ ਸੇਵਾ, ਗੁਰੂ ਦੀ ਸੇਵਾ ਬੜੀ ਪ੍ਰਬਲ ਸੇਵਾ। ਇਹਦੇ ਨਾਲ ਜਿਹੜਾ ਇਹ ਮਨ ਹੈ ਨਿਰਮਲ ਹੋ ਸਕਦਾ ਹੈ, ਪਾਵਨ ਹੋ ਸਕਦਾ ਹੈ, ਪਵਿੱਤਰ ਹੋ ਸਕਦਾ। ਹਾਂਜੀ,
ਅੰਤਰ ਨਾਮ ਵਸਾ ਪਾਤੀ ਉਤਮ ਹੋਏ ਰਹਾ ਗੁਰਮੁਖੀ ਉਭਰੇ ਹਰ ਸਰਣਾਈ।
ਗੁਰਮੁਖ ਗੁਰੂ ਨੂੰ ਸਾਹਮਣੇ ਰੱਖ ਕੇ ਜੋ ਆਪਣਾ ਜੀਵਨ ਬਤੀਤ ਕਰਦੇ ਨੇ, ਹਰ ਵਕਤ ਹਰੀ ਦੀ ਸ਼ਰਨ ਦੇ ਚ ਆਪਣੇ ਆਪ ਨੂੰ ਮਹਿਸੂਸ ਕਰਦੇ ਨੇ, ਮੈਂ ਹਰੀ ਦੇ ਕੋਲ ਹਾਂ, ਐਸਾ ਭਾਵ ਅੰਦਰ ਬਣਿਆ ਰਹੇ ਮੈਂ ਹਰ ਵਕਤ ਹਰੀ ਦੇ ਕੋਲ ਹਾਂ, ਕਿਉਂਕਿ ਵਿਆਪਕ ਹੈ, ਮੈਂ ਹਰ ਵਕਤ ਉਸਦੀ ਸ਼ਰਨ ਵਿਚ ਹਾਂ, ਮੈਂ ਹਰ ਵਕਤ ਉਸਦੀ ਓਟ ਆਸਰੇ ਵਿਚ ਹਾਂ। ਇਸ ਤਰ੍ਹਾਂ ਦਾ ਖਿਆਲ, ਇਸ ਤਰ੍ਹਾਂ ਦੀ ਸੋਚਣੀ ਹਿਰਦੇ ਨੂੰ ਨਿਰਮਲ ਕਰੇਗੀ, ਮਨ ਨੂੰ ਸ਼ੁੱਧ ਕਰੇਗੀ, ਪਾਵਨ ਕਰੇਗੀ।
ਰਾਮ ਨਾਮ ਰਾਤੇ ਭਗਤ ਦ੍ਰਿੜਾਈ।
ਇਸ ਤਰ੍ਹਾਂ ਦੇ ਭਗਤ ਪ੍ਰਭੂ ਦੇ ਨਾਮ ਵਿਚ ਰਤੇ ਰਹਿੰਦੇ ਨੇ, ਲੀਨ ਰਹਿੰਦੇ ਨੇ, ਔਰ ਦ੍ਰਿੜਤਾ ਦੇ ਨਾਲ ਭਗਤੀ ਕਰਦੇ ਨੇ, ਔਰ ਭਗਤੀ ਉਹਨਾਂ ਵਿਚ ਦ੍ਰਿੜ ਹੋ ਜਾਂਦੀ ਹੈ, ਟਿਕ ਜਾਂਦੀ ਹੈ, ਭਾਵ ਉਹਨਾਂ ਦਾ ਸੁਭਾਅ ਬਣ ਜਾਂਦੀ। ਹਾਂਜੀ,
ਭਗਤ ਕਰੇ ਜਾਣ ਵਡਿਆਈ ਪਾਏ।
ਭਗਤੀ ਕਰਦਿਆਂ ਕਰਦਿਆਂ ਭਗਤ ਜਨ ਪਰਮਾਤਮਾ ਤੋਂ ਮਹਿਮਾ ਪ੍ਰਾਪਤ ਕਰਦੇ ਨੇ, ਵਡਿਆਈ ਪ੍ਰਾਪਤ ਕਰਦੇ ਨੇ, ਮਾਣ ਪ੍ਰਾਪਤ ਕਰਦੇ ਨੇ। ਹਾਂਜੀ,
ਸਾਚ ਰਪੇ ਸੁਖ ਸਹਿਜ ਸੁਮਾਏ।
ਔਰ ਇਸ ਤਰ੍ਹਾਂ ਸੁਖ ਆਨੰਦ ਭਗਤੀ ਉਹਨਾਂ ਦਾ ਸਹਿਜ ਬਣ ਜਾਂਦੀ ਹੈ। ਮੈਂ ਸਹਿਜ ਦਾ ਇੱਕ ਨਿੱਕਾ ਜਿਹਾ ਨੁਕਤਾ ਬਿਆਨ ਕਰਦਿਆਂ, ਮੈਨੂੰ ਭੁੱਖ ਲੱਗੀ ਹੈ ਸਹਿਜ ਹੈ, ਮੈਂ ਰੋਟੀ ਖਾ ਰਿਹਾ ਸਹਿਜ ਹੈ, ਪਰ ਭੁੱਖ ਮਿਟ ਗਈ ਹੈ, ਹੈ ਵੀ ਨਹੀਂ, ਇਹ ਖਾ ਰਿਹਾ, ਇਹ ਸਹਿਜ ਨਹੀਂ ਹੈ, ਇਹ ਸਹਿਜ ਨਹੀਂ ਹੈ, ਇਹ ਤੇ ਅਸਹਿਜ ਹੈ, ਇਹ ਰੋਗ ਹੋਵੇਗਾ, ਇਹ ਤੇ ਫਿਤਨੇ ਪੈਦਾ ਕਰੇਗੀ। ਮੈਂ ਫਿਰ ਅਰਜ਼ ਕਰਾਂ, ਕੀਰਤਨ ਸੁਣਨਾ ਮੇਰਾ ਸਹਿਜ ਨਹੀਂ ਹੈ, ਸਹਿਜ ਸੁਭਾਅ ਨਹੀਂ ਹੈ, ਆਇਆ ਮੈਂ ਬੈਠਾ, ਇਹਨੂੰ ਸਹਿਜ ਬਣਾਉਣਾ ਹੁੰਦਾ। ਮੈਂ ਇੱਕ ਦਫ਼ਾ ਫਿਰ ਦੁਹਰਾਵਾਂ, ਮੈਨੂੰ ਭੁੱਖ ਲੱਗੀ ਹੈ, ਭੁੱਖ ਦਾ ਲੱਗਣਾ ਸਹਿਜ ਹੈ, ਸਹਿਜ ਸੁਭਾਅ ਹੈ, ਪ੍ਰਕਿਰਤੀ ਦਾ ਨਿਯਮ ਹੈ। ਮੈਂ ਰੋਟੀ ਖਾ ਰਿਹਾ ਸਹਿਜ ਹੈ, ਲੇਕਿਨ ਭੁੱਖ ਮਿਟ ਗਈ ਹੈ, ਤੇ ਹੁਣ ਮੈਂ ਖਾ ਰਿਹਾ, ਹੁਣ ਇਹ ਖਾਣਾ ਸਹਿਜ ਨਹੀਂ ਹੈ। ਤੜਪ ਤੇ ਪ੍ਰਭੂ ਦੀ ਨਹੀਂ ਪੈਦਾ ਹੋਈ, ਪਿਆਸ ਤੇ ਪ੍ਰਭੂ ਦੀ ਨਹੀਂ ਪੈਦਾ ਹੋਈ। ਘੰਟਾ ਦੋ ਘੰਟਾ ਮੈਂ ਵਾਹਿਗੁਰੂ ਵਾਹਿਗੁਰੂ ਕਰ ਰਿਹਾ, ਇਹ ਕਰਮ ਕਾਂਡ ਹੈ, ਸਹਿਜ ਨਹੀਂ ਹੈ, ਸਹਿਜ ਨਹੀਂ ਹੈ। ਪਰ ਅੰਦਰ ਤੜਪ ਪੈਦਾ ਹੋ ਗਈ ਹੈ, ਪਿਆਸ ਪੈਦਾ ਹੋ ਗਈ ਹੈ, ਮੈਂ ਵਾਹਿਗੁਰੂ ਵਾਹਿਗੁਰੂ ਕਰ ਰਿਹਾ, ਇਹ ਸਹਿਜ ਹੈ। ਸਾਹਿਬ ਕਹਿੰਦੇ ਨੇ ਭਗਤੀ ਉਹਨਾਂ ਦਾ ਸਹਿਜ ਬਣ ਜਾਂਦੀ ਹੈ, ਇਹ ਨਾਮ ਜਪਣਾ ਉਹਨਾਂ ਦਾ ਸਹਿਜ ਬਣ ਜਾਂਦਾ ਹੈ, ਇਹ ਰਾਮ ਦਾ ਰੰਗ ਉਹਨਾਂ ਦਾ ਸਹਿਜ ਸੁਭਾਅ ਬਣ ਜਾਂਦਾ ਹੈ। ਇਸੇ ਵਿੱਚ ਦ੍ਰਿੜ ਹੋ ਕੇ ਭਗਤ ਜਨ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ। ਹਾਂਜੀ,
ਸਾਚੀ ਕਾ ਗਾਹਕ ਵਿਰਲਾ ਕੋ ਜਾਣ।
ਸੱਚ ਦਾ ਗ੍ਰਾਹਕ, ਸੱਚ ਨੂੰ ਲੈਣ ਵਾਲਾ, ਸੱਚ ਨੂੰ ਲੱਭਣ ਵਾਲਾ, ਸਾਹਿਬ ਕਹਿੰਦੇ ਕੋਈ ਕਦ ਵਿਰਲਾ ਹੀ ਆਉਂਦਾ, ਨਹੀਂ ਤੇ ਮਹਿਲ ਵਿੱਚ ਜੀਵਣਾ ਆਦਤ ਹੈ, ਸੁਭਾਅ ਹੈ। ਹਾਂਜੀ,
ਗੁਰ ਕਾ ਸ਼ਬਦ ਆਪ ਪਛਾਣ।
ਕੋਈ ਵਿਰਲਾ ਹੀ ਸੱਜਣ ਨੇ ਜੋ ਗੁਰੂ ਦੇ ਸ਼ਬਦ ਦੁਆਰਾ ਆਪਣੇ ਆਪ ਦੀ ਪਹਿਚਾਣ ਕਰਦੇ ਨੇ, ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ। ਹਾਂਜੀ,
ਸਾਚੀ ਰਾਸ ਸਾਚਾ ਵਾਪਾਰ।
ਐਸੇ ਜਿਹੜੇ ਵਿਰਲੇ ਨੇ ਉਹਨਾਂ ਕੋਲ ਸੱਚ ਦੀ ਪੂੰਜੀ ਆਉਂਦੀ ਹੈ, ਭਾਵ ਪਰਮਾਤਮਾ ਦਾ ਨਾਮ ਆਉਂਦਾ, ਔਰ ਇਸੇ ਦਾ ਹੀ ਵਪਾਰ ਕਰਦੇ ਨੇ, ਸੱਚੀ ਪੂੰਜੀ ਦਾ ਵਪਾਰ ਕਰਦੇ ਨੇ, ਭਾਵ ਸੱਚ ਦਾ ਹੀ ਵਪਾਰ ਕਰਦੇ ਨੇ।
ਸੋ ਧਨ ਪੁਰਖ ਜਿਸ ਨਾਮ ਪਿਆਰ।
ਉਹੀ ਮਹਾਨ ਹੈ, ਉਹੀ ਪੂਰਨ ਪੁਰਖ ਹੈ, ਉਹੀ ਸਾਧੂ ਹੈ, ਉਹੀ ਸੰਤ ਹੈ, ਜਿਸ ਦਾ ਪਿਆਰ ਨਾਮ ਨਾਲ ਹੈ, ਪਰਮਾਤਮਾ ਨਾਲ ਹੈ। ਹਾਂਜੀ,
ਇਨ ਪ੍ਰਭ ਸੱਚਾ ਏਕੋ ਸੱਚ ਲਾਏ।
ਪ੍ਰਭੂ ਨੇ ਆਪ ਹੀ ਐਸੇ ਸਚਿਆਰਾਂ ਨੂੰ ਸੱਚ ਦੇ ਮਾਰਗ ਤੇ ਤੋਰਿਆ ਹੋਇਆ, ਆਪ ਹੀ ਉਹਨਾਂ ਦੇ ਉੱਤੇ ਕਿਰਪਾ ਕੀਤੀ ਹੋਈ ਹੈ, ਬਖਸ਼ਿਸ਼ ਕੀਤੀ ਹੋਈ ਹੈ। ਹਾਂਜੀ,
ਉਤਮ ਬਾਣੀ ਸ਼ਬਦ ਸੁਣਾਏ।
ਇਸ ਤਰ੍ਹਾਂ ਦੇ ਨੇ ਜਿਹੜੇ ਪੁਰਸ਼ ਪਰਮਾਤਮਾ ਦੀ ਉੱਤਮ ਬਾਣੀ ਨੂੰ ਸੁਣ ਕੇ, ਉੱਤਮ ਬਾਣੀ ਵਿੱਚ ਆਪਣੀ ਦ੍ਰਿੜਤਾ ਕਾਇਮ ਕਰਕੇ ਬੋਲਦੇ ਵੀ ਬੜਾ ਉੱਤਮ ਨੇ, ਹਰ ਇੱਕ ਦੇ ਨਾਲ ਬੋਲਚਾਲ ਵੀ ਬੜੀ ਉੱਚੀ ਰੱਖਦੇ ਨੇ, ਉੱਤਮ ਰੱਖਦੇ ਨੇ, ਪਾਵਨ ਰੱਖਦੇ ਨੇ, ਪਵਿੱਤਰ ਰੱਖਦੇ ਨੇ। ਹਾਂਜੀ
ਪ੍ਰਭ ਸਾਚੇ ਕੀ ਸਾਚੀ ਕਾਰ,
ਪ੍ਰਭੂ ਆਪ ਸੱਚਾ ਹੈ ਕਿ ਉਸਨੇ ਜਿਹੜਾ ਦੋ ਰੰਗੀ ਸੰਸਾਰ ਬਣਾਇਆ ਇਹ ਕਾਰ ਵੀ ਉਸਦੀ ਸੱਚੀ ਹੈ। ਕਾਰਨ ਜੇ ਦੁਰਗੰਧੀ ਨਾ ਆਉਂਦੀ ਤੇ ਸੁਗੰਧੀ ਦੀ ਮਹਿਮਾ ਨਹੀਂ ਸੀ, ਜੇ ਮੈਲ ਹੀ ਨਾ ਆਉਂਦੀ ਤੇ ਨਿਰਮਲਤਾ ਦੀ ਮਹਿਮਾ ਨਹੀਂ ਆਉਣੀ ਸੀ, ਜੇ ਝੂਠ ਹੀ ਨਾ ਆਉਂਦਾ ਤੇ ਸੱਚ ਦੀ ਮਹਿਮਾ ਨਹੀਂ ਆਉਣੀ ਸੀ, ਮਨੁੱਖ ਦੇ ਅੰਦਰ ਇਸ ਤਰ੍ਹਾਂ ਦੀ ਤੜਪ ਨਹੀਂ ਪੈਦਾ ਹੋਣੀ ਸੀ। ਜਿਵੇਂ ਪਿਆਸ ਕਰਕੇ ਪਾਣੀ ਚੰਗਾ ਲੱਗਦਾ ਹੈ, ਭੁੱਖ ਕਰਕੇ ਭੋਜਨ ਚੰਗਾ ਲੱਗਦਾ ਹੈ, ਮਹਿਲ ਕਰਕੇ ਨਿਰਮਲਤਾ ਚੰਗੀ ਲੱਗਦੀ ਹੈ, ਔਗੁਣਾ ਕਰਕੇ ਗੁਣ ਚੰਗੇ ਲੱਗਦੇ ਨੇ, ਝੂਠ ਕਰਕੇ ਜਿਹੜਾ ਸੱਚ ਹੈ ਬੜਾ ਚੰਗਾ ਲੱਗਦਾ ਹੈ ਤੇ ਪਾਵਨ ਲੱਗਦਾ। ਹਾਂਜੀ ਉਸ ਸੱਚੇ ਦੀ ਇਹ ਸਾਰੀ ਕਾਰ ਸਾਰੀ ਸਾਜਨਾ ਸੱਚੀ ਹੈ, ਇਹਦੇ ਚ ਕਿਧਰੇ ਵੀ ਭੁੱਲ ਨਹੀਂ ਹੈ, ਕਿਧਰੇ ਵੀ ਗਲਤੀ ਨਹੀਂ ਹੈ।
ਨਾਨਕ ਨਾਮ ਸਵਾਰਣ ਹਾਰ,
ਇਸ ਵਾਸਤੇ ਪ੍ਰਭੂ ਦਾ ਕੇਵਲ ਨਾਮ ਹੀ ਹੈ ਜੋ ਸਵਾਰਣ ਹਾਰ ਹੈ, ਜ਼ਿੰਦਗੀ ਨੂੰ ਨਿਰਮਲ ਕਰਨ ਵਾਲਾ, ਪਾਵਨ ਕਰਨ ਵਾਲਾ, ਪਵਿੱਤਰ ਕਰਨ ਵਾਲਾ। ਜ਼ਿੰਦਗੀ ਸਵਰ ਜਾਂਦੀ ਹੈ ਜਦ ਨਿਰਮਲ ਹੋ ਜਾਏ, ਜ਼ਿੰਦਗੀ ਵਿਗੜ ਜਾਂਦੀ ਹੈ ਜਦ ਮੈਲੀ ਤੋਂ ਮੈਲੀ ਹੁੰਦੀ ਜਾਏ, ਮੈਲੀ ਤੋਂ ਮੈਲੀ ਹੁੰਦੀ ਜਾਏ। ਸਾਹਿਬ ਰਹਿਮਤ ਕਰਨ, ਇਹ ਨਿਰਮਲਤਾ ਸਾਰਿਆਂ ਦੀ ਝੋਲੀ ਵਿੱਚ ਪਾਉਣ ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।